दिया अज्ञान अंधेर विनाश। हर कृपा ते संत पेटिया नानक मन परगास। याही कुल ते प्रगट हो ताही कुल को नाम। पुन द्वादश गुरिंड को मेरी है प्रणाम।
करो जी कृपा। बन है गुरन ते गुरु उदारा पूजा चरण सकल संसारा। अल्प बैस इस जानो नाही शक्ति अधिक ते अधिक सुमाही।
सत संगत दे रूप विच इकत्र होए सतसंगी जनो अजे ही सुभागी घड़िया दा आनंद मान रहे हो। उस अकाल पुरख दी बख्शिश कृपा दे पात्र हो और अजे ही सड़दे बलदे होए जुग दे विच जे ए कह लिया जावे कि उस अकाल पुरख दी बुक्कल विच बैठे हो कितना वधिया है। और ये सारी कृपा है उस अकाल पुरख सतगुरु जी दी जिन्हां ने कृपा करके इस सृष्टि नू ठारन वास्ते इस लोका नू इस लोकाई नू आनंद देन वास्ते साडे उपर अपकार कीता पर उपकार कीता जो निर्गुण तो सरगुण होके आया और उसने कृपा कीती जो नाम जपदे हो उसकी दात दिती। उस नाम दे दाते नू याद करो गज के कहो धन श्री सतगुरु नानक देव जी सच्चे पातशाह। उस तो बाद श्री सतगुरु जगजीत सिंह सच्चे पातशाह फिर ओही नानक दा रूप। जद मैं ए लफ्ज वरतदा हां कि फिर ओही नानक पातशाह दा रूप इस दा मतलब ए नहीं कि जे गुरु अंगद देव पातशाह जी तो लैके श्री सतगुरु प्रताप सिंह सच्चे पातशाह जी कुछ होर सी। नहीं, ए नहीं मतलब। कहन तो भाव हर एक सतगुरु साहिबान अपने समय विच कुछ विलखण कुछ वखरा करदे ने पर जिवें गुरु नानक साहिबां ने हर किसे नू बख्शिया हर किसे नाल प्रेम स्नेह किता उना ने लोकां दे हिरदे दे उपर राज कीता प्रेम दे नाल। एक राक्षस वृत्ति वाला इंसान है हैरानी दी गल के जेदे नेड़ेओं शुभ आचरण दी झलक नहीं आ सकती। उस दुष्ट इंसान दे अंदरों प्रेम रूप किते कण मात्र भी नहीं लभदा पर धन गुरु नानक बाबा जिन्हां ने कृपा करके उस दे हिरदे दे विच भी प्रेम दियां लहरां ही चला दित्तियां प्रेम दे झरने फुट पए। ये कृपा उस साहिब दी। इसे ही तरह श्री सतगुरु जगजीत सिंह सच्चे पातशाह जिन्हां ने जे गुरु नानक पातशाह नाम के दाते हन ते फिर नाम नू किवें जपना है मेरे साहिबां ने स्वास स्वास दसिया। शरीरक पक्षों क्योंकि मनुखा दे विच गुरु जदों भी आएगा उस ही तरह दे कौतक करने पैणगे उस ही तरह दा उस नू किरदार निभाउणा पैंदा है। ए उस दी बनाई हुई कायनात है उस दी कुदरत है। जे शरीरक तौर ते साहिब ठीक नहीं सन फिर भी हथ विच माला और रसना चल रही है नाम जप रहे ने। ए ओही स्थान जिथे के साहिब पातशाह जी ने एक बार बचन कीता कई बार आप जी नाल सांझा कीता है कि सतगुरु जी ने रुमाली नू गल विच पा के इस तरह कहा साध संगत जी एक घंटा नाम जरूर जपया करो और अरदास करना मैं भी इत्थे आउंदा रवां मैं भी नाम जपा। उस साहिब नू याद करिए जिन्हां ने कृपा कीती नाम नू जपाया हर एक ढंग दे नाल हर एक वसीले दे नाल सिखां दे उत्ते कृपा कीती गज के कहो धन श्री सतगुरु जगजीत सिंह जी सच्चे पातशाह। मौके दे साहिब नू याद करो जो ਉਹੀ ਸਤਿਗੁਰੂ ਜੀ ਦੇ ਉਪਦੇਸ਼ ਨੂੰ ਲੈ ਕੇ ਅੱਗੇ ਤੁਰੇ, ਉਹੀ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਔਰ ਜਿਨ੍ਹਾਂ ਦੇ ਬਚਨ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜੋ ਹੁਕਮ ਕਰ ਗਏ ਹਨ ਉਹਨਾਂ ਨੂੰ ਮੰਨਣ ਦੀ ਲੋੜ ਹੈ। ਉਸ ਮੌਕੇ ਦੇ ਦਾਤਾਰ ਸਾਹਿਬ ਨੂੰ ਯਾਦ ਕਰੋ, ਪਾਤਸ਼ਾਹ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਹੁਣ ਆਪਣੀ ਮਨੋਬ੍ਰਿਤੀਆਂ ਨੂੰ ਇਸ ਕਥਾ ਰਸ ਵੱਲ ਲੈ ਕੇ ਚੱਲੀਏ। ਕੱਲ ਆਪਾਂ ਸ਼੍ਰਵਣ ਕਰਦੇ ਪਏ ਸੀ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਆਪਣੇ ਮਹਿਲ ਸ੍ਰੀ ਗੁਜਰੀ ਜੀ ਦੇ ਨਾਲ ਇਹ ਬਚਨ ਕੀਤੇ ਕਿ ਹੁਣ ਪਤਾ ਨਹੀਂ ਦੁਬਾਰਾ ਮੇਲ ਹੋਏਗਾ ਕਿ ਨਹੀਂ। ਔਰ ਇੱਥੇ ਜੋ ਸ੍ਰੀ ਮਾਤਾ ਗੁਜਰੀ ਜੀ ਹਨ ਉਹ ਸਾਹਿਬ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿੱਥੇ ਉਹਨਾਂ ਦੇ ਪਤੀ ਰੂਪ ਵਿੱਚ ਨੇ, ਨਾਲ ਦੀ ਨਾਲ ਇਹਨਾਂ ਨੂੰ ਪਤਾ ਮੇਰਾ ਰੱਬ ਹੈ, ਇਹ ਆਪ ਗੁਰੂ ਨਾਨਕ ਸਾਹਿਬ ਨੇ, ਇਹ ਆਪ ਉਸ ਦੀ ਗੁਰਗੱਦੀ ਤੇ ਸੁਸ਼ੋਭਿਤ ਨੇ। ਇੱਕ ਸ਼ਰਧਾ ਵੀ ਹੈ ਔਰ ਇੱਕ ਪ੍ਰੇਮ ਵੀ ਹੈ। ਉਸ ਪ੍ਰੇਮ ਨੇ ਇੱਕ ਅਜਿਹਾ ਅੰਦਰ ਉਛਾਲ ਮਾਰਿਆ ਕਿ ਹਿਰਦੇ ਦੇ ਵਿੱਚ ਗੱਲ ਆਈ ਕਿ ਸਵਾਮੀ ਜੀਓ, ਇਹ ਤੇ ਤੁਹਾਡੀ ਗੱਲ ਬੜੀ ਵਧੀਆ ਹੈ ਕਿ ਸਾਹਿਬਜ਼ਾਦਿਆਂ ਦਾ ਧਿਆਨ ਰੱਖਣਾ, ਪਰ ਜੋ ਆਪ ਜੀ ਨੇ ਇਹ ਬਚਨ ਕੀਤਾ ਹੈ ਖੋਰੇ ਦੁਬਾਰਾ ਮੇਲ ਹੋਵੇਗਾ ਕਿ ਨਹੀਂ, ਇਹ ਗੱਲ ਬੜੀ ਹਿਰਦੇ ਨੂੰ ਜਾ ਕੇ ਚੁਭੀ ਹੈ, ਬੜਾ ਦੁੱਖ ਮਹਿਸੂਸ ਕੀਤਾ ਹੈ। ਕਿਉਂਕਿ ਜੇ ਪ੍ਰੇਮ ਦੀ ਦਸ਼ਾ ਵਿੱਚ ਕੋਈ ਇਨਸਾਨ ਹੈ, ਜੇ ਇਨਸਾਨ ਕੋਈ ਪ੍ਰੇਮ ਦੇ ਖੇਤਰ ਵਿੱਚ ਹੈ, ਜੇ ਉਹ ਇਨਸਾਨ ਪ੍ਰੇਮ ਦੇ ਸਮੁੰਦਰ ਵਿੱਚ ਲਭਾ ਲੱਭ ਹੈ, ਡੁਬਕੀਆਂ ਲਗਾ ਰਿਹਾ ਹੈ, ਜੇ ਪ੍ਰੇਮ ਦਾ ਝਰਨਾ ਕਿਸੇ ਦੇ ਅੰਦਰ ਫੁੱਟ ਪਿਆ, ਤੇ ਯਾਦ ਰੱਖਣਾ ਉਹ ਜਿਸ ਦੇ ਪ੍ਰੇਮ ਦੇ ਵਿੱਚ ਮਸਤ ਹੈ, ਅਲਮਸਤ ਹੈ, ਵਿਭੋਰ ਹੈ, ਉਸ ਤੋਂ ਬਿਨਾਂ ਉਹ ਜੀਵਿਤ ਨਹੀਂ ਰਹਿ ਸਕਦਾ, ਮੁਸ਼ਕਿਲ ਹੋ ਜਾਂਦਾ ਹੈ। ਜੀਵਿਤ ਰਹਿ ਵੀ ਗਿਆ, ਵੇਖਣ ਮਾਤਰ ਰਹੇਗਾ ਕਿ ਉਹ ਤੁਰਿਆ ਫਿਰਦਾ ਹੈ, ਉਹ ਬੋਲਦਾ ਹੈ, ਉਹ ਖਾਂਦਾ ਹੈ, ਉਹ ਪੀਂਦਾ ਹੈ, ਪਰ ਉਹ ਸਿਰਫ ਇੱਕ ਜਗਤ ਦੇ ਵਿਵਹਾਰ ਹੋ ਸਕਦੇ ਨੇ, ਅੰਦਰੋਂ ਤੇ ਉਸ ਦਾ ਹਾਲ ਉਹੀ ਜਾਣ ਸਕਦਾ ਹੈ। ਜਦੋਂ ਸ੍ਰੀ ਮਾਤਾ ਗੁਜਰੀ ਜੀ ਇਹ ਅੱਗੋਂ ਬਚਨ ਕੀਤੇ, ਅਰਜ਼ ਕੀਤੀ, ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਪ੍ਰੇਮ ਨਾਲ ਸਮਝਾਉਂਦੇ ਹਨ, ਉਪਦੇਸ਼ ਦਿੰਦੇ ਹਨ ਇਤਿਆਦਿ। ਉਸ ਤੋਂ ਬਾਅਦ ਕੀ ਹੋਇਆ, ਕੀ ਕਵੀ ਜੀ ਕਹਿਣਗੇ, ਉਹ ਸਾਰਾ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਨ। ਕਰੋ ਕਿਰਪਾ।
ਬਨ ਹੈ ਗੁਰਨ ਤੇ ਗੁਰੂ ਉਦਾਰਾ, ਪੂਜਾ ਚਰਨ ਸਕਲ ਸੰਸਾਰਾ।
ਸਾਹਿਬ ਪਾਤਸ਼ਾਹ ਬਚਨ ਕਰਨ ਲੱਗੇ ਕਿ ਹੇ ਭਲੀਏ, ਇਸ ਚੀਜ਼ ਦੀ ਫਿਕਰ ਛੱਡ ਕਿ ਮੇਲ ਹੋਣਾ ਜਾਂ ਨਹੀਂ ਹੋਣਾ, ਬਸ ਇੱਥੇ ਆ ਕੇ ਆਪਣੇ ਮਨ ਨੂੰ ਟਿਕਾ, ਇਹ ਜੋ ਸਾਹਿਬਜ਼ਾਦੇ ਹਨ ਤੇਰੇ, ਇਹ ਜੋ ਤੇਰਾ ਸਪੁੱਤਰ ਹੈ, ਇਹ ਗੁਰੂਆਂ ਤੋਂ ਵੱਡਾ ਗੁਰੂ ਬਣੇਗਾ, ਇਸ ਦਾ ਪ੍ਰਤਾਪ ਹਰ ਪਾਸੇ ਵਿਖਿਆਤ ਹੋ ਜਾਵੇਗਾ।
ਅਲਪ ਬੈਸ ਇਸ ਜਾਣੋ ਨਹੀਂ,
ਇਹ ਨਾ ਜਾਣ ਲੈਣਾ ਛੋਟੀ ਉਮਰ ਦਾ ਬਾਲਕ ਹੈ।
ਸ਼ਕਤੀ ਅਧਿਕ ਤੇ ਅਧਿਕ ਸੁਮਾਹੀ,
ਇਸ ਦੀ ਸ਼ਕਤੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕੇਗਾ, ਕੋਈ ਗਿਣਤੀ ਕਰਨ ਯੋਗ ਚੀਜ਼ ਨਹੀਂ ਇਸ ਦੀ ਸ਼ਕਤੀ, ਇਸ ਦੀ ਸ਼ਕਤੀ ਪਰੇ ਤੋਂ ਪਰੇ ਹੈ।
ਸਭ ਕੋ ਰਿਜ਼ਕ ਪੁਜਾਵਨ ਹਾਰਾ,
ਇਹ ਤਾਂ ਦਾਤਾ ਹੈ, ਦੱਦਾ ਦਾਤਾ ਇਹ ਕੋ ਹੈ, ਸਭ ਕਉ ਦੇਵਨ ਹਾਰ, ਇਹ ਉਹ ਦਾਤਾਰ ਹੈ ਜਿਹੜਾ ਕਿ ਹਰ ਕਿਸੇ ਨੂੰ ਦੇਣ ਵਾਲਾ ਹੈ। ਉਡੇ ਉਡਿਆ ਵੈਸੈ ਕੋ ਸਾ, ਤਿੰਨ ਪਾਛੈ ਬਚਰੇ ਸ਼ਰਿਆ, ਤਿੰਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਉਹ ਜਿਸ ਸਾਹਿਬ ਵਾਸਤੇ ਲਿਖਿਆ ਹੈ ਕਿ ਉਹ ਕੁੰਜਾਂ ਕਈ ਕਿਲੋਮੀਟਰ ਦੂਰ ਉੱਡ ਕੇ ਤੁਰ ਜਾਂਦੀਆਂ ਨੇ, ਸੈਂਕੜੇ ਕਿਲੋਮੀਟਰ ਦੂਰ ਤੁਰ ਜਾਂਦੀਆਂ ਨੇ, ਉਹਨਾਂ ਦੇ ਬੱਚਿਆਂ ਦੇ ਮੂੰਹ ਵਿੱਚ ਰਿਜ਼ਕ ਕੌਣ ਪਾਉਂਦਾ ਹੈ। ਮਨ ਮਹਿ ਸਿਮਰਨ ਕਰਿਆ, ਕਦੀ ਸੋਚਿਆ ਤੂੰ ਇਨਸਾਨ, ਕਦੀ ਤੇਰੇ ਹਿਰਦੇ ਚ ਆਈ ਇਹ ਗੱਲ। ਅਰਜ਼ ਕਰਾਂ, ਉਹ ਜੋ ਸਾਹਿਬ ਹੈ ਉਹ ਸਾਰਿਆਂ ਨੂੰ ਦੇਣ ਵਾਲਾ ਹੈ, ਜਹ ਜਹ ਹੋਏ ਪਚਾਵ ਹੈ ਤਹ ਤਹ ਕੀਟ ਮਦ ਪਾਖਾਨਾ ਉਧਰ ਬਿਖੈ ਪ੍ਰਤਪਾਲਤ ਜੋ ਜਨਮਤ ਦੇ ਆਹਾਰਾ ਪੂਰਬ ਅਸਥਨ ਮਹਿਕਿਸ਼ ਨਾਹੀ ਪੁਨ ਪੈ ਪਸ਼ਮਤ ਧਾਰਾ। ਉਹ ਅਕਾਲ ਪੁਰਖ ਕੈਸਾ ਹੈ ਪਹਿਲੋ ਦੇ ਤੈ ਰਿਜਕ ਸੰਭਾਹਾ ਪਿੱਛੋ ਦੇ ਤੈ ਜੰਤ ਉਪਾਹਾ ਤੁਦ ਜੇਵੜ ਦਾਤਾ ਅਵਰ ਨਾ ਸਵਾਮੀ ਲਵੈ ਨਾ ਕੋਈ ਲਾਵਣਿਆ ਤੂੰ ਐਸਾ ਹੈ ਜੀਵ ਦਾ ਪਤਾ ਨਹੀਂ ਪਰ ਤੂੰ ਉਹਦਾ ਰਿਜਕ ਪਹਿਲਾਂ ਪੈਦਾ ਕਰ ਦਿੱਤਾ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਮਹਿਲਾਂ ਨੂੰ ਕਹਿ ਰਹੇ ਨੇ ਭਲੀਏ ਇਹਨੂੰ ਇਹ ਨਾ ਜਾਣ ਲਈ ਇਹ ਬਾਲਕ ਹੈ ਇਹ ਨਾ ਜਾਣ ਲਵੀ ਮੇਰਾ ਪੁੱਤਰ ਹੀ ਇਹ ਅਕਾਲ ਪੁਰਖ ਹੈ ਇਹ ਦਾਤਾਰ ਹੈ ਇਹ ਦਾਤਾ ਹੈ ਇਹ ਹਰ ਇੱਕ ਜਗ੍ਹਾ ਦੇ ਉੱਤੇ ਹਰ ਕਿਸੇ ਨੂੰ ਰਿਜ਼ਕ ਦੇਣ ਵਾਲਾ ਹੈ।
ਇਸ ਅਲੰਭ ਰਹਿ ਲੱਖ ਹਜ਼ਾਰਾ
ਇੱਕ ਜਾਂ ਦੋ ਦੀ ਗੱਲ ਨਹੀਂ ਇੱਕ ਜਾਂ ਦੋ ਨਗਰਾਂ ਦੀ ਗੱਲ ਨਹੀਂ ਇਸ ਸ੍ਰਿਸ਼ਟੀ ਦੀ ਗੱਲ ਨਹੀਂ ਇਸ ਦੇ ਆਸਰੇ ਦੇ ਉੱਤੇ ਤੇ ਹਰ ਕੋਈ ਜੀਵਤ ਹੈ ਭਾਵ ਹਰ ਕੋਈ ਇਸ ਦੇ ਸਹਾਰੇ ਦੇ ਨਾਲ ਰਹੇਗਾ।
ਬਚਨ ਕਹੇ ਨਵਨਿਧ ਚੱਲ ਆਵੇ
ਇਹ ਐਸਾ ਹੈ ਮਹਾਪੁਰਖਾ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ ਜਦੋਂ ਵੀ ਸਾਧੂ ਜਾਂ ਸਾਹਿਬ ਪਾਤਸ਼ਾਹ ਕੋਈ ਬਚਨ ਕਰਦੇ ਨੇ ਉਸ ਦਾ ਕੁਛ ਮਤਲਬ ਹੈ ਕੋਈ ਭਾਵ ਹੈ ਉਸ ਦਾ। ਇੱਕ ਇਨਸਾਨ ਹੈ ਜਿਸ ਦਾ ਬੋਲਣਾ ਬਿਲਕੁਲ ਖਵਾਰ ਹੈ ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ ਹੇ ਮੂਰਖ ਮਨ ਹੇ ਅਜਾਣ ਸੁਣ ਤੂੰ ਜੋ ਬੋਲਦਾ ਹੈ ਫਿੱਕਾ ਬੋਲਦਾ ਕੀ ਫਾਇਦਾ ਹੈ ਉਹਦਾ ਆਪਣਾ ਆਪ ਗਵਾ ਬਏਗਾ। ਔਰ ਫਿੱਕਾ ਬੋਲਣ ਵਾਲਾ ਇਨਸਾਨ ਕਦੀ ਕਿਸੇ ਨੂੰ ਭਾਉਂਦਾ ਹੈ ਕਿਉਂਕਿ ਬੋਲਦਾ ਇਹ ਵੀ ਪਿਆ ਔਰ ਬਚਨ ਮੇਰੇ ਸਾਹਿਬ ਮੇਰੇ ਪਾਤਸ਼ਾਹ ਵੀ ਕਰਦੇ ਨੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਉਹ ਪ੍ਰਭੂ ਨੇ ਸੁਣਿਆ ਉਸਨੂੰ ਕਿਉਂ ਕਿਉਂਕਿ ਗੁਰੂ ਔਰ ਪਰਮੇਸ਼ਵਰ ਵੱਖ ਨਹੀਂ। ਸਾਹਿਬ ਪਾਤਸ਼ਾਹ ਕਹਿਣ ਲੱਗੇ ਭਲੀਏ ਜਦੋਂ ਇਸ ਦਾ ਇੱਕ ਬਚਨ ਹੀ ਹੋ ਜਾਇਆ ਕਰੇਗਾ ਕਿਤੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕਰਨਗੇ ਤੁਰੰਤ ਨੌ ਨਿਧੀਆਂ 18 ਸਿੱਧੀਆਂ ਇਸ ਦੇ ਦੁਆਰੇ ਵਿੱਚ ਆ ਕੇ ਗਲ ਵਿੱਚ ਪੱਲਾ ਪਾ ਕੇ ਖਲੋ ਜਾਣਗੀਆਂ। ਹੁਕਮ ਕਰੋ ਸਾਹਿਬ ਕੀ ਹੁਕਮ ਹੈ ਜੇ ਸਰਾਫ ਕਿਸੇ ਉੱਤੇ ਕਰ ਦਿੱਤਾ ਕਿਸੇ ਦੇ ਉੱਪਰ ਕਰੋਪੀ ਹੋ ਗਈ ਤੇ ਉਹ ਬਾਦਸ਼ਾਹਤ ਵੀ ਉਸ ਦੀ ਮਿੱਟੀ ਵਿੱਚ ਰੁਲ ਜਾਏਗੀ।
ਅਲਖ ਅਕਾਲ ਪੁਰਖ ਭਗਵੰਤ
ਇਹ ਕੌਣ ਹੈ ਅਲਖ ਜਿਹੜਾ ਕਿਸੇ ਕੋਲੋਂ ਲਖਿਆ ਨਾ ਜਾਵੇ ਜਿਹੜਾ ਕਿ ਕਿਸੇ ਦੀ ਸਮਝ ਵਿੱਚ ਨਾ ਆਵੇ ਅਲਖ
ਅਕਾਲ
ਅਕਾਲ ਤੋਂ ਭਾਵ ਜੋ ਮੌਤ ਤੋਂ ਪਰੇ ਹੈ ਜਿਸ ਨੂੰ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਭਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ ਇਹ ਉਹ ਹੈ ਇਹਨੂੰ ਭਲੀਏ ਪੁੱਤਰ ਨਾ ਜਾਣ ਲਵੀ ਇਹ ਉਸ ਅਕਾਲ ਦੀ ਜੋਤ ਹੈ ਜੋ ਮਰਨ ਜੰਮਣ ਤੋਂ ਪਰੇ ਹੈ ਜੋ ਬਿਨਸਨ ਤੋਂ ਪਰੇ ਹੈ ਜਿਵੇਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਅਕਾਲ ਮੂਰਤ ਉਹ ਪ੍ਰਭੂ ਕੈਸਾ ਹੈ ਉਸ ਦੀ ਮੂਰਤੀ ਕੈਸੀ ਹੈ ਜਿਹੜੀ ਕਿ ਮੌਤ ਤੋਂ ਪਰੇ ਹੈ ਕਾਲ ਇਸ ਦੇ ਨੇੜੇ ਨਹੀਂ ਆਉਂਦਾ ਜਿਤੇ ਕ੍ਰਿਸ਼ਨ ਹੋਏ ਸਭੈ ਅੰਤ ਮੂਏ ਦਸਵੇਂ ਪਾਤਸ਼ਾਹ ਦੱਸਦੇ ਨੇ ਕਿ ਜਿੰਨੇ ਵੀ ਧਰਤੀ ਦੇ ਉੱਤੇ ਦੇਵੀ ਦੇਵਤੇ ਵੀ ਆਏ ਜਾਂ ਇਤਿਆਦਿ ਕੁਛ ਵੀ ਉਹਨਾਂ ਨੂੰ ਵੀ ਜਾਣਾ ਪਿਆ ਅਸਲ ਵਿੱਚ ਉਹਨਾਂ ਦੇ ਸਰੀਰ ਨੂੰ ਜਾਣਾ ਪਿਆ ਇੱਥੇ ਗੱਲ ਹੋ ਰਹੀ ਹੈ ਇਸ ਦੇ ਅੰਤਰੀਵ ਭਾਵ ਦੀ ਇਸ ਦੇ ਅੰਦਰ ਜੋ ਚੇਤਨ ਸੱਤਾ ਹੈ ਜੋ ਸ਼ਕਤੀ ਹੈ ਇਹ ਉਹ ਹੈ ਜੋ ਸਾਰਿਆਂ ਨੂੰ ਸ਼ਕਤੀ ਦੇਣ ਵਾਲਾ ਹੈ ਭਾਵ ਇਹ ਅਕਾਲ ਹੈ
ਕਰੈ ਅਰਾਧਨ ਹਿਰਦੈ ਅਨੰਤ
ਔਰ ਜਿਹੜੇ ਲੋਕ ਇਸ ਨੂੰ
ਅਲਖ ਅਲਖ ਅਕਾਲ ਪੁਰਖ ਭਗਵੰਤ
ਅਲਖ ਅਕਾਲ ਪੁਰਖ ਭਗਵੰਤ ਪੁਰਖ ਭਗਵੰਤ ਪੁਰਖ ਤੋਂ ਭਾਵ ਕਿ ਇਹ ਦੇਹ ਧਾਰ ਕੇ ਧਰਤੀ ਦੇ ਉੱਪਰ ਆਇਆ ਹੈ ਵਿਖਦਾ ਹੈ ਕਿਰਪਾ ਕਰੇਗਾ ਭਗਵੰਤ ਜੋ ਕਿ ਬੜਾ ਹੀ ਵੱਡਾ ਹੈ ਇਸ ਦਾ ਧਿਆਨ ਸਾਰੀ ਲੋਕਾਈ ਹਰ ਕੋਈ ਇਸ ਦੇ ਚਰਨਾਂ ਵਿੱਚ ਨਤਮਸਤਕ ਹੋਵੇਗਾ
ਕਰੈ ਅਰਾਧਨ ਹਿਰਦੈ ਅਨੰਤ
ਕਈ ਲੋਕ ਇਸ ਨੂੰ ਆਪਣੇ ਹਿਰਦੇ ਵਿੱਚ ਅਰਾਧਦੇ ਨੇ ਧਿਆਉਂਦੇ ਨੇ ਕੀ ਕਹਿ ਕੇ ਤੂੰ ਅਨੰਤ ਹੈ ਤੂੰ ਪਰੇ ਤੋਂ ਪਰੇ ਹੈ
ਕਿਰਪਾ ਠਾਨ ਬਹੁ ਰੀਝੇ ਜਵੈ
ਤੇ ਯਾਦ ਰੱਖਣਾ ਜਦੋਂ ਇਸ ਦੀ ਮੌਜ ਹੋਈ ਜਿਸ ਵਕਤ ਇਹਦਾ ਹਿਰਦਾ ਪ੍ਰਫੁੱਲਤ ਹੋਇਆ ਜਿਹਦੇ ਉੱਤੇ ਇਹ ਰੀਝ ਗਿਆ।
ਕਰੇ ਪਠਾਵਨ ਇਤ ਕੋ ਤਬੈ ਜਗ ਮਹਿ ਕਾਰਜ ਕਰੈ ਅਨੇਕ।
ਉਸ ਪ੍ਰਭੂ ਨੇ ਇਹਨਾਂ ਨੂੰ ਇਸ ਕਰਕੇ ਧਰਤੀ ਦੇ ਉੱਤੇ ਭੇਜਿਆ ਹੈ, ਕਰੇ ਪਠਾਵਨ ਇਤ ਕੋ ਤਬੈ, ਇਸ ਕਰਕੇ ਭੇਜਿਆ ਹੈ ਕਿ ਜੋ ਵੀ ਧਰਤੀ ਦੇ ਉੱਤੇ ਕਰਮ ਇਹਨਾਂ ਦੇ ਕਰਨ ਵਾਲੇ ਹਨ ਉਹ ਇਹਨਾਂ ਨੇ ਕਰਨੇ ਹਨ। ਕਈ ਵਾਰ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਦਾ ਹਾਂ ਕਿ ਦਸਵੇਂ ਪਾਤਸ਼ਾਹ ਆਪ ਹੀ ਦੱਸਦੇ ਹਨ, ਹਮ ਇਹ ਕਾਜ ਜਗਤ ਮੋਆਏ, ਧਰਮ ਹੇਤ ਗੁਰੂ ਦੇਵ ਪਠਾਏ, ਜੋ ਗੁਰੂ ਦੇਵ ਹਨ, ਪ੍ਰਭੂ ਹਨ, ਅਕਾਲ ਪੁਰਖ, ਉਹਨਾਂ ਨੇ ਮੈਨੂੰ ਭੇਜਿਆ ਹੈ ਇਸ ਧਰਤੀ ਦੇ ਉੱਪਰ। ਹੁਣ ਭੇਜਿਆ ਲਫ਼ਜ਼ ਜੋ ਹੈ, ਆਪ ਜੀ ਕੁਛ ਕੁ ਦਿਨ ਪਹਿਲਾਂ ਮੇਰੇ ਵਿਦਿਆ ਦਾ ਤੇ ਸ਼੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਦੀ ਕਥਾ ਵੀ ਸ਼੍ਰਵਣ ਕਰ ਰਹੇ ਸੀ ਸ਼ਾਮ ਦੇ ਸਮੇਂ, ਜਦੋਂ ਕਿ ਉਹਨਾਂ ਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮੇਂ ਦੇ ਉੱਪਰ ਕੁਛ ਅਰਜ਼ਾਂ ਕੀਤੀਆਂ ਸੀ। ਜਿਸ ਵਕਤ ਉਹਨਾਂ ਨੇ ਦੱਸਿਆ ਕਿ ਭੇਜਣ ਤੋਂ ਭਾਵ ਕਿ ਇਹ ਪ੍ਰਭੂ ਜੋ ਹੈ ਆਪ ਹੀ ਉਹੀ ਰੂਪ ਹੁੰਦਾ ਹੈ, ਹੈ ਤੇ ਉਹ ਹਰ ਇੱਕ ਜਗ੍ਹਾ ਦੇ ਵਿੱਚ, ਘੱਟ ਘੱਟ ਰਮਿਆ ਰਾਮ ਹਮਾਰਾ, ਹਰ ਇੱਕ ਚੀਜ਼ ਦੇ ਅੰਦਰ ਹੈ, ਉਹ ਜੜ ਅੰਦਰ ਵੀ ਹੈ, ਜੰਗਮ ਅੰਦਰ ਵੀ ਹੈ, ਜੋ ਕਿ ਪੁਰਸ਼ ਅੰਦਰ ਵੀ ਹੈ, ਨਾਰੀ ਅੰਦਰ ਵੀ ਹੈ, ਬਾਲਕ ਅੰਦਰ ਵੀ ਹੈ, ਬਿਰਧ ਅੰਦਰ ਵੀ, ਭਾਵ ਹਰ ਇੱਕ ਜਗ੍ਹਾ ਤੇ ਹੈ ਤੇ ਹੈ, ਪਰ ਅਸਲ ਵਿੱਚ ਇੱਕ ਅਜਿਹਾ ਸਰੂਪ, ਇੱਕ ਅਜਿਹੀ ਸ਼ਕਲ, ਇੱਕ ਅਜਿਹੀ ਮੂਰਤੀ, ਇੱਕ ਅਜਿਹਾ ਆਗੂ ਚਾਹੀਦਾ ਹੈ ਜੋ ਕਿ ਇਨਸਾਨ ਨੂੰ ਸਿੱਧੇ ਰਸਤੇ ਉੱਤੇ ਪਾ ਸਕੇ। ਠਾਕੁਰ ਹਮਰਾ ਸਦ ਬੋਲਨਤਾ, ਜਿੱਥੇ ਕਿ ਗੁਰੂ ਸਾਹਿਬ ਕਹਿੰਦੇ ਨੇ ਉਹ ਅਕਾਲ ਪੁਰਖ ਸਦਾ ਬੋਲਣ ਵਾਲਾ ਹੈ, ਉਸ ਵਕਤ ਉਹ ਨਿਰਗੁਣ ਸਰੂਪ ਧਾਰੀ ਪ੍ਰਭੂ ਸਰਗੁਣ ਸਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਪ੍ਰਗਟ ਹੁੰਦਾ ਹੈ। ਸੋ ਅਰਜ਼ ਕਰਾਂ, ਇਸੇ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜਾ ਵਧੀਆ ਫੁਰਮਾਨ ਕਰ ਰਹੇ ਹਨ ਕਿ ਉਸ ਅਕਾਲ ਪੁਰਖ ਨੇ ਇਹਨਾਂ ਨੂੰ ਧਰਤੀ ਦੇ ਉੱਪਰ ਭੇਜਿਆ ਹੈ ਕਿ ਜਿਹੜੇ ਕੰਮ ਇਹਨਾਂ ਦੇ ਕਰਨ ਵਾਲੇ ਹਨ ਉਹਨਾਂ ਨੂੰ ਇਹ ਹੀ ਕਰੇਗਾ।
ਅਲੇਪੇ ਜਲਦ ਵਿਵੇਕ,
ਔਰ ਜਗਤ ਦੇ ਵਿੱਚ ਆ ਕੇ ਜਗਤ ਦੇ ਵਿੱਚ ਰਹਿਣਗੇ ਵੀ, ਔਰ ਜਗਤ ਤੋਂ ਬਾਹਰ ਵੀ ਹੋਣਗੇ। ਕੈਸੀ ਅਜਿਹੀ ਇਹ ਕਰਮ ਹੈ ਕਿ ਜਗਤ ਦੇ ਵਿੱਚ ਰਹਿਣਾ ਵੀ ਔਰ ਜਗਤ ਤੋਂ ਬਾਹਰ ਵੀ ਹੋਣਾ, ਜਗਤ ਦੇ ਵਿੱਚ ਲੱਗਣਾ ਕਿ ਬਿਲਕੁਲ ਵਿਚਰ ਰਹੇ ਨੇ, ਜਗਤ ਦੇ ਪਦਾਰਥ ਵੀ ਵਰਤਦੇ ਪਏ ਨੇ ਪਰ ਇਹਨਾਂ ਤੋਂ ਬਾਹਰ ਨੇ। ਜਿਸ ਤਰ੍ਹਾਂ ਕਮਲ ਦਾ ਫੁੱਲ, ਕਮਲ ਦਾ ਬੂਟਾ ਪਾਣੀ ਦੇ ਵਿੱਚ ਹੁੰਦਾ ਹੈ, ਆ ਕੇ ਲਹਿਰਾਂ ਉਸ ਨੂੰ ਪਛਾੜਦੀਆਂ ਨੇ, ਡੁੱਬ ਗਿਆ ਫਿਰ ਉੱਪਰ ਆਇਆ ਤੇ ਪਾਣੀ ਉਸ ਦੇ ਉੱਤੇ ਅਸਰ ਨਹੀਂ ਕਰਦਾ, ਭਾਵ ਫਿਰ ਜਿਉਂਦਾ ਤਿਉਂ ਹੈ। ਇਸੇ ਤਰ੍ਹਾਂ ਇਹ ਜਗਤ ਦੇ ਵਿੱਚ ਵੀ ਹੋਣਗੇ, ਸਾਰਿਆਂ ਦੀ ਅਰਜ਼ਾਂ ਵੀ ਸੁਣਨੀਆਂ, ਸਾਰਿਆਂ ਦੇ ਨਾਲ ਸਨੇਹ ਵੀ ਕਰਨਾ, ਪਰ ਸਾਰਿਆਂ ਤੋਂ ਵੱਖਰੇ ਵੀ ਹੋਣਗੇ।
ਇਤਿਆਦਿਕ ਸਭ ਬਾਤ ਸੁਣਾਈ,
ਜਦੋਂ ਇੱਥੇ ਤੱਕ ਇਤਨੀ ਕੁ ਇਹ ਸਾਰਾ ਵਿਰਤਾਂਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਹਿਬਜ਼ਾਦਿਆਂ ਪ੍ਰਤੀ ਜਦੋਂ ਸੁਣਾ ਦਿੱਤਾ,
ਸ੍ਰੀ ਗੁਜਰੀ ਨੀ ਕੇ ਸਮਝਾਈ,
ਸ੍ਰੀ ਗੁਜਰੀ ਜੀ ਨੂੰ ਆਪਣੇ ਮਹਿਲਾਂ ਨੂੰ ਸਾਹਿਬ ਪਾਤਸ਼ਾਹ ਜੀ ਨੇ ਬੜੇ ਹੀ ਵਧੀਆ ਢੰਗ ਨਾਲ ਸਮਝਾ ਦਿੱਤਾ,
ਉਚਿਤ ਕਾਜ ਕਰਬੇ ਹਮ ਜੋਏ,
ਔਰ ਨਾਲ ਹੀ ਕਹਿਆ ਕਿ ਜਿਹੜਾ ਕੰਮ ਮੇਰੇ ਕਰਨ ਵਾਲਾ ਹੈ,
ਕਰਹਿ ਤਥਾ ਲਿਹੁਰਦਾ ਪਰੋਏ,
ਇਹ ਆਪਣੇ ਹਿਰਦੇ ਵਿੱਚ ਪੱਕਾ ਕਰ ਲੈ, ਉਹ ਕੰਮ ਮੈਨੂੰ ਹੁਣ ਕਰਨਾ ਹੀ ਪੈਣਾ ਹੈ, ਭਾਵ ਉਸ ਕਰਮ ਨੂੰ ਕਰਨ ਵਾਸਤੇ ਮੈਨੂੰ ਇੱਥੋਂ ਜਾਣਾ ਹੀ ਪਵੇਗਾ।
ਸ਼ੋਕ ਨਾ ਚਿੰਤਾ ਖੇਦ ਨਾ ਕੀਜੈ,
ਔਰ ਯਾਦ ਰੱਖਣਾ ਕਦੀ ਵੀ ਆਪਣੇ ਹਿਰਦੇ ਵਿੱਚ ਸ਼ੋਕ ਭਾਵ ਦੁੱਖ ਚਿੰਤਾ ਆਦਿਕ ਨਾ ਲੈ ਕੇ ਆਉਣਾ।
ਸੁੱਤ ਕੋ ਪਿਖੋ ਆਨੰਦ ਧਰੀਜੈ,
ਤੁਸੀਂ ਇਸ ਸੁੱਖ ਦੇ ਸੋਮੇ ਨੂੰ, ਸੁੱਖ ਦੇ ਆਨੰਦ ਦੇ ਸਮੁੰਦਰ ਨੂੰ ਵੇਖੋ, ਆਪਣੇ ਸਪੁੱਤਰ ਨੂੰ ਵੇਖੋ, ਔਰ ਇਸ ਦੇ ਆਨੰਦ ਦੇ ਵਿੱਚ ਹੀ ਮਗਨ ਹੋ ਜਾਵੋ।
ਤਨ ਮਿੱਥਿਆ ਨਿਸ਼ਚੈ ਸਭ ਜਾਣੋ,
ਯਾਦ ਰੱਖਣਾ ਇਹ ਤਨ ਜੋ ਹੈ ਮਿੱਥਿਆ ਹੈ, ਝੂਠਾ ਹੈ, ਸਰੀਰ ਦੇ ਨਾਲ ਪਿਆਰ ਕਰਨਾ ਕਿਸੇ ਵੀ ਕਾਰਜ ਦਾ ਨਹੀਂ, ਕਿਸੇ ਵੀ ਢੰਗ ਦਾ ਨਹੀਂ, ਨਿਰਾਰਥਕ ਹੈ। ਇਸ ਕਰਕੇ ਭਲੀ ਲੋਕੇ ਇਸ ਤਨ ਨੂੰ ਮਿਥਿਆ ਜਾਣਨਾ ਝੂਠਾ ਹੀ ਜਾਣ ਲੈਣਾ।
ਏਮ ਸਨੇਹ ਅਤਿਸ਼ਾ ਇਨ ਠਾਨ ਹੋ
ਇਸ ਦੇ ਨਾਲ ਕਦੀ ਵੀ ਪਿਆਰ ਨਾ ਕਰਨਾ।
ਬਿਨ ਸੁਨਹਾਰ ਨਾ ਥਿਰਤਾ ਪਾਵੇ
ਔਰ ਜੋ ਨਾਸ ਹੀ ਹੋ ਜਾਣਾ ਹੈ ਜਿਸ ਦਾ ਵਜੂਦ ਹੀ ਕੋਈ ਨਹੀਂ ਉਹ ਕਿਵੇਂ ਟਿਕ ਸਕਦਾ ਹੈ।
ਆਏ ਕਰੋਰ ਕਰੋਰ ਹੋ ਜਾਵੇ
ਇੱਕ ਦੀ ਗੱਲ ਨਹੀਂ ਜਿਤ ਆਸਨ ਹਮ ਬੈਸੇ ਕੇਤੇ ਬੈਸ ਗਿਆ। ਸਾਹਿਬ ਕਹਿੰਦੇ ਹਨ ਫੁਰਮਾਨ ਕਰਦੇ ਨੇ ਇਸ ਜੀਵ ਪ੍ਰਤੀ ਕਿ ਹੇ ਜੀਵ ਜਿਸ ਅਸਥਾਨ ਦੇ ਉੱਤੇ ਤੂੰ ਬੈਠਾ ਹੈ ਇੱਥੇ ਕਈ ਹੋ ਕੇ ਤੁਰ ਗਏ ਜਿਨ੍ਹਾਂ ਦਾ ਨਾਮ ਨਿਸ਼ਾਨ ਵੀ ਨਹੀਂ। ਕਹੂੰ ਕਹੂੰ ਸਿਮਰਤੀ ਪੁਰਾਨਨ ਮੈਂ ਆਤੇ ਹੈ ਕਿਤੇ ਕਿਤੇ ਸਿਮਰਤੀ ਪੁਰਾਣਾ ਵਿੱਚ ਜ਼ਿਕਰ ਤਾਂ ਮਿਲ ਜਾਵੇ ਪਰ ਕਿਸੇ ਨੂੰ ਕੀ ਯਾਦ ਕਿਹੜਾ ਅੱਜ ਇਸ ਧਰਤੀ ਤੇ ਰਹਿ ਗਿਆ ਭਾਵ ਇਸ ਅਸਥਾਨ ਦੇ ਉੱਤੇ ਕੋਈ ਪੱਕਾ ਨਹੀਂ। ਡੱਡਾ ਡੇਰਾ ਇਹੋ ਨਹੀਂ ਜਾਹ ਡੇਰਾ ਤੂੰ ਜਾਨ ਹੇ ਇਨਸਾਨ ਇਹ ਡੇਰਾ ਨਹੀਂ ਤੇਰਾ ਜਿਸ ਨੂੰ ਤੂੰ ਆਪਣਾ ਜਾਣ ਲਿਆ ਇਹ ਮੁਕਾਮ ਨਹੀਂ ਇਹ ਪੱਕਾ ਘਰ ਨਹੀਂ ਤੇਰਾ ਭਾਵ ਸਭ ਕੁਛ ਬਿਨਸਨਹਾਰ ਹੈ ਕਿਸੇ ਵੀ ਚੀਜ਼ ਦਾ ਵਜੂਦ ਕਾਇਮ ਨਹੀਂ ਇੱਥੇ। ਸੋ ਇਸ ਕਰਕੇ ਹੇ ਭਲੀ ਲੋਕੇ ਇਸ ਸਰੀਰ ਦੇ ਨਾਲ ਪਿਆਰ ਨਹੀਂ ਕਰਨਾ।
ਨਦੀ ਪ੍ਰਵਾਹ ਜਗਤ ਇਹ ਰਾਜਾ
ਇਹ ਜਗਤ ਕੈਸਾ ਹੈ ਜਿਵੇਂ ਨਦੀ ਦਾ ਪ੍ਰਵਾਹ ਹੋਵੇ ਜਿਹੜਾ ਜਲ ਇੱਕ ਵਾਰ ਵਹਿ ਕੇ ਤੁਰ ਗਿਆ ਉਹ ਦੁਬਾਰਾ ਕਦੀ ਵੀ ਵਾਪਸ ਨਹੀਂ ਪਲਟਦਾ।
ਸੱਚ ਦਾ ਆਨੰਦ ਆਤਮਾ ਸੱਚਾ
ਪਰ ਇੱਕੋ ਹੀ ਇੱਕ ਚੀਜ਼ ਸੱਚ ਹੈ ਜਿਹੜਾ ਕਿ ਸੱਚ ਚਿੱਤ ਆਨੰਦ ਜੋ ਤੇਰਾ ਹਿਰਦਾ ਤੇਰਾ ਆਤਮਾ ਹੈ ਜੋ ਅੰਦਰ ਤੇਰੇ ਚੇਤਨ ਸੱਤਾ ਹੈ ਜੋ ਪ੍ਰਭੂ ਦੀ ਕਿਰਪਾ ਹੈ ਉਸ ਦਾ ਅਲੌਕਿਕ ਨੂਰ ਹੈ ਤੇਰੇ ਅੰਦਰ ਉਹੀ ਚੀਜ਼ ਸੱਚ ਹੈ ਇਸ ਕਰਕੇ ਉਸ ਦੇ ਉੱਪਰ ਹੀ ਧਿਆਨ ਰੱਖਣਾ।
ਮਰੇ ਨਾ ਬਿਨਸੈ ਆਏ ਨਾ ਜਾਏ
ਇੱਕ ਉਹੀ ਚੀਜ਼ ਹੈ ਜੋ ਨਾ ਹੀ ਮਰਦਾ ਹੈ ਨਾ ਹੀ ਜੰਮਦਾ ਹੈ ਨਾ ਹੀ ਬਿਨਸਦਾ ਹੈ ਨਾ ਹੀ ਉਹ ਡੁੱਬਿਆਂ ਡੁੱਬ ਸਕਦਾ ਹੈ ਨਾ ਹੀ ਅੱਗ ਵਿੱਚ ਸਾੜਿਆਂ ਸੜ ਸਕਦਾ ਹੈ। ਉਹ ਅਜਿਹੀ ਚੀਜ਼ ਹੈ ਜਿਸ ਨੂੰ ਆਤਮਾ ਕਹਿੰਦੇ ਨੇ ਜਿਹਨੂੰ ਕਿਹਾ ਜਾਂਦਾ ਹੈ ਤੇਰੇ ਅੰਦਰ ਰੱਬ ਵਸਦਾ ਹੈ। ਕਿਉਂਕਿ ਕੀ ਸਬੂਤ ਹੈ ਅੰਦਰ ਵਸਦੀ ਹੈ ਰੂਹ ਕੀ ਪਤਾ ਅੰਦਰ ਕੋਈ ਹੈ ਕਿ ਉਹ ਗੱਲਾਂ ਹੀ ਕਹਿ ਛੱਡੀਆਂ ਨੇ। ਤੇ ਧਿਆਨ ਦੇਣਾ ਜਦੋਂ ਇਨਸਾਨ ਬੋਲਦਾ ਹੀ ਨਹੀਂ ਮੂੰਹ ਬੰਦ ਰੱਖਦਾ ਹੈ ਅੰਦਰ ਵੀ ਆਵਾਜ਼ ਗੂੰਜਦੀ ਹੈ ਅੰਦਰ ਗੱਲਾਂ ਹੁੰਦੀਆਂ ਉਹ ਕੌਣ ਕਰਦਾ ਹੈ। ਜਦੋਂ ਇਨਸਾਨ ਕਿਸੇ ਵਿਚਾਰ ਵਿੱਚ ਵੀ ਨਹੀਂ ਪੈਂਦਾ ਅੰਦਰ ਵਿਚਾਰਾਂ ਚੱਲਦੀਆਂ ਕਿਹੜੀ ਤਾਕਤ ਹੈ ਜੋ ਵਿਚਾਰ ਕਰਦੀ ਹੈ ਅੰਦਰ। ਜਦੋਂ ਇਨਸਾਨ ਅੱਗੋ ਦੇਖੇ ਪਿੱਛੋ ਦੇਖੇ ਤੁਝਤੇ ਕਹਾ ਛੁਪਾਵੇ ਜਦੋਂ ਇਨਸਾਨ ਹਟ ਪੱਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਲਿਆਵੇ ਅੱਗੋ ਦੇਖੇ ਪਿੱਛੋ ਦੇਖੇ ਤੁਝਤੇ ਕਹਾ ਛੁਪਾਵੇ ਇਹ ਤੁਝ ਕੌਣ ਏ ਤੇਰਾ ਅੰਦਰ ਜਿਹੜਾ ਅੰਦਰ ਬੈਠਾ ਪ੍ਰਭੂ। ਜਦੋਂ ਤੂੰ ਕਿਸੇ ਗਰੀਬ ਦੇ ਗਲ ਤੇ ਛੁਰੀ ਧਰਨ ਲੱਗਦਾ ਉਹ ਤੇਰੇ ਅੰਦਰੋਂ ਆਵਾਜ਼ ਆਉਂਦੀ ਹੈ ਉਹ ਕੌਣ ਬੋਲਦਾ ਹੈ। ਗੁਰੂ ਨੇ ਜਦੋਂ ਪ੍ਰੀਖਿਆ ਲੈਣੀ ਸੀ ਕਿ ਹੁਣ ਉਮਰ ਬੜੀ ਹੋ ਗਈ ਹੈ ਮੇਰੇ ਜਗ੍ਹਾ ਮੇਰੇ ਅਸਥਾਨ ਦੇ ਉੱਪਰ ਕੌਣ ਬੈਠੇ। ਕਈ ਵਾਰ ਇਸ ਕਹਾਣੀ ਨੂੰ ਆਪ ਜੀ ਨੇ ਸ਼੍ਰਵਣ ਕੀਤਾ ਕਿ ਦੋ ਸ਼ਾਗਿਰਦਾਂ ਨੂੰ ਦੋ ਚੇਲਿਆਂ ਨੂੰ ਦੋ ਮੁਰਗੀਆਂ ਦਿੱਤੀਆਂ ਇਸ ਨੂੰ ਉਸ ਜਗ੍ਹਾ ਤੇ ਲੈ ਜਾਓ ਜਿੱਥੇ ਕੋਈ ਵੇਖੇ ਨਾ ਸੁਣੇ ਨਾ ਹੀ ਮਹਿਸੂਸ ਕਰੇ ਜਿੱਥੇ ਕਿਸੇ ਦਾ ਵਜੂਦ ਨਾ ਹੋਵੇ ਇਸ ਨੂੰ ਮਾਰ ਕੇ ਲਿਆਓ। ਗੁਰੂ ਦਾ ਹੁਕਮ ਸੀ ਮੰਨਣਾ ਪਏਗਾ। ਇੱਕ ਗਿਆ ਕਿਸੇ ਖੇਤ ਵਿੱਚ ਵੜਿਆ ਆਸੇ ਪਾਸੇ ਵੇਖਿਆ ਕੋਈ ਵੀ ਨਹੀਂ ਉਸ ਨੂੰ ਮਾਰਿਆ ਲੈ ਆ। ਦੂਸਰਾ ਜਿਹੜਾ ਸੀ ਉਹ ਪਹਿਲਾਂ ਤੇ ਜਾ ਕੇ ਖੇਤ ਵਿੱਚ ਵੜਿਆ ਆਸੇ ਪਾਸੇ ਵੇਖਿਆ ਆਕਾਸ਼ ਵਿੱਚ ਵੇਖਿਆ ਨਹੀਂ ਇੱਥੇ ਵਜੂਦ ਹੈ। ਕਮਰੇ ਵਿੱਚ ਵੜ ਗਿਆ ਜਿੱਥੇ ਕਿ ਘੁੱਪ ਹਨੇਰਾ ਸੀ ਪਰ ਅੰਦਰੋਂ ਆਵਾਜ਼ ਆਈ ਹੈ ਦੁਸ਼ਟ ਕੀ ਕਰਦਾ ਹੈ ਨਰ ਚੇਤ ਪਾਪ ਤੇ ਡਰ ਰੇ ਡਰ ਤੂੰ ਤੇਰਾ ਹਿਰਦਾ ਕੰਬਦਾ ਨਹੀਂ ਜਿਹਨੂੰ ਤੂੰ ਮਾਰਨ ਲੱਗਿਆ ਇਹਦੇ ਅੰਦਰ ਵੀ ਖੁਦਾ ਤੇਰਾ ਪ੍ਰਭੂ ਵਸਦਾ ਹੈ। ਇਹ ਗੱਲ ਹਿਰਦੇ ਤੇ ਚੋਟ ਕਰ ਗਈ ਉਸੇ ਹੀ ਤਰੀਕੇ ਨਾਲ ਤੁਰ ਪਿਆ ਪਰ ਅੱਖਾਂ ਨੀਵੀਆਂ ਨੇ ਨਮੋਸ਼ੀ ਹੈ ਗੁਰੂ ਦਾ ਹੁਕਮ ਨਹੀਂ ਮੰਨ ਸਕਿਆ। ਗੁਰੂ ਕੋਲ ਆਇਆ ਜਦੋਂ ਗੁਰੂ ਨੇ ਦੂਰੋਂ ਹੀ ਵੇਖ ਲਿਆ ਹੀਰਾ ਤੁਰਿਆ ਹੁੰਦਾ ਸ਼ੁੱਧ ਸੋਨਾ ਹੈ ਮੇਰਾ ਹੈ ਇਹ ਕੋਈ ਨੂਰ ਹੈ ਮੇਰਾ। ਜਦੋਂ ਇਹ ਗੁਰੂ ਦੇ ਕੋਲ ਪਹੁੰਚੇ ਗੁਰੂ ਇਹਦੇ ਵੱਲ ਵੇਖਦੇ ਨੇ। ਉਸ ਵਕਤ ਜਿਸ ਨੇ ਹੁਕਮ ਮੰਨ ਲਿਆ ਬੜੀ ਹੀ ਪ੍ਰਫੁੱਲਤਾ ਵਿੱਚ ਖੁਸ਼ੀ ਵਿੱਚ ਹੈ, ਗੁਰੂ ਦੇਵ ਤੁਹਾਡਾ ਹੁਕਮ ਮੰਨ ਕੇ ਇਹਨੂੰ ਮਾਰ ਲਿਆ ਆ ਕਿਉਂਕਿ ਮੈਨੂੰ ਕਿਤੇ ਕੋਈ ਬੰਦਾ ਲੱਗਿਆ ਹੀ ਨਹੀਂ ਕਿ ਮੈਨੂੰ ਵੇਖਦਾ ਹੋਏਗਾ। ਗੁਰੂ ਕਹਿਣ ਲੱਗੇ ਠੀਕ ਹੈ, ਹਾਂ ਭਾਈ ਤੂੰ। ਉਹ ਕਹਿਣ ਲੱਗਾ ਗੁਰੂ ਦੇਵ ਮਾਫ ਕਰਨਾ, ਮੇਰੇ ਕੋਲੋਂ ਇਹ ਹੋ ਨਹੀਂ ਸਕਿਆ, ਮੈਂ ਗੁਨਾਹਗਾਰ ਹਾਂ ਆਪਦਾ, ਮੈਂ ਤੁਹਾਡਾ ਹੁਕਮ ਨਹੀਂ ਮੰਨ ਸਕਿਆ ਕਿਉਂਕਿ ਮੈਨੂੰ ਕੋਈ ਉਹ ਜਗ੍ਹਾ ਹੀ ਨਹੀਂ ਵਿਖੀ ਜਿੱਥੇ ਕਿ ਕਿਸੇ ਚੀਜ਼ ਦਾ ਵਜੂਦ ਨਾ ਹੋਵੇ। ਹਰ ਇੱਕ ਜਗ੍ਹਾ ਜੇ ਕੋਈ ਬੰਦਾ ਨਹੀਂ ਉਹ ਪਰਮਾਤਮਾ ਤੇ ਹੈ, ਉਸ ਦੇ ਬਣਾਏ ਹੋਏ ਇਹ ਵਾਯੂ ਹੈ, ਆਕਾਸ਼ ਦੇ ਵਿੱਚ ਚਮਕਣ ਵਾਲਾ ਸੂਰਜ ਉਸ ਦੀ ਰੋਸ਼ਨੀ ਤੇ ਆਉਂਦੀ ਏ, ਸਭ ਕੁਛ ਉਸ ਦਾ ਹੀ ਤੇ ਸਰੂਪ ਹੈ। ਗੁਰੂ ਨੇ ਉਸੇ ਵਕਤ ਸੀਨੇ ਨਾਲ ਲਾ ਲਿਆ ਕਿ ਤੂੰ ਅਸਲੀ ਭੇਤ ਨੂੰ ਜਾਣ ਗਿਆ ਹੈ। ਕਿਉਂ? ਕਿਉਂਕਿ ਉਸ ਨੂੰ ਪਤਾ ਲੱਗ ਗਿਆ ਹਰ ਇੱਕ ਜਗ੍ਹਾ ਉੱਤੇ ਵਜੂਦ ਹੈ ਉਸ ਦਾ। ਅਰਜ ਕਰਦਾ ਸੀ, ਆਵਾਜ਼ ਤੇ ਉਹਨੂੰ ਅੰਦਰੋਂ ਆਈ ਸੀ, ਉਹ ਅੰਦਰ ਕੌਣ ਬੋਲਿਆ ਸੀ? ਅੰਦਰ ਬੋਲਣ ਵਾਲਾ ਉਹ ਖੁਦਾ ਬੋਲਿਆ, ਉਹ ਸਤਿਗੁਰੂ। ਸੋ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਮਹਿਲਾਂ ਨੂੰ ਕਹਿ ਰਹੇ ਹਨ ਕਿ ਹੇ ਭਲੀਏ, ਉਸ ਸੱਚੇ ਸਰੂਪ ਨੂੰ ਹੀ ਸੱਚ ਜਾਣਨਾ, ਸਾਹਿਬਜ਼ਾਦਿਆਂ ਦੇ ਆਨੰਦ ਵਿੱਚ ਮਗਨ ਰਹੋ ਔਰ ਇਸ ਸਰੀਰ ਦੇ ਨਾਲ ਕਦੀ ਵੀ ਸਨੇਹ ਨਹੀਂ ਕਰਨਾ।
ਸਦਾ ਥਿਰ ਹੈ ਇੱਕ ਰਸ ਪਾਏ,
ਕਿਉਂਕਿ ਸਰੀਰ ਜੋ ਹੈ ਉਹ ਅਸਥਿਰ ਹੈ, ਇਸ ਦੇ ਨਾਲ ਐੜਾ ਲੱਗ ਗਿਆ ਅਸਥਿਰ, ਜੋ ਕਿ ਬਿਨਸ ਜਾਏਗਾ। ਪਰ ਜੋ ਅੰਦਰ ਰੂਹ ਹੈ, ਜੋ ਅੰਦਰ ਜੀਵ ਹੈ, ਉਹ ਬਿਨਸਨਹਾਰ ਨਹੀਂ, ਕਿਉਂਕਿ ਜੇ ਬਿਨਸਨਹਾਰ ਹੁੰਦਾ ਤੇ ਜੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕੀਤੇ ਕਿ ਮੈਂ ਤੇ ਨਵਾਂ ਕੋਈ ਲਿਆਇਆ ਹੀ ਨਹੀਂ, ਇਹ ਉਹੀ ਰੂਹਾਂ ਨੇ ਜੋ ਤ੍ਰੇਤੇ ਵਿੱਚ ਸਨ, ਜਿਹੜੀਆਂ ਮੇਰੇ ਨਾਲ ਸੀ, ਜਿਨ੍ਹਾਂ ਨੇ ਮੇਰਾ ਇੱਕ ਇੱਕ ਪਲ ਦੇ ਵਿੱਚ ਸਾਥ ਦਿੱਤਾ, ਮੇਰੇ ਨਾਲ ਰਹੇ ਔਰ ਇਹਨਾਂ ਨੂੰ ਮੈਂ ਇੱਥੇ ਲੈ ਕੇ ਆਇਆ ਹਾਂ। ਇੱਕ ਸਿੱਖ ਜਿਹੜਾ ਕਿ ਸਤਿਗੁਰੂ ਜੀ ਦੇ ਨਾਲ ਬਚਨ ਕਰਨ ਲੱਗਾ, ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਪਤਾ ਹੈ ਤੂੰ ਕੌਣ ਹੈ? ਗਰੀਬ ਨਵਾਜ ਨਹੀਂ ਪਤਾ, ਤੂੰ ਪਿਛਲੇ ਜਨਮ ਵਿੱਚ ਮੰਦੋਦਰੀ ਸੈਂ, ਰਾਵਣ ਦੀ ਘਰਵਾਲੀ, ਤੂੰ ਸੀਤਾ ਮਾਤਾ ਆਪਣੀ ਦੇ ਕੋਲ ਹੱਥ ਜੋੜੇ ਬੇਨਤੀ ਕੀਤੀ ਮੈਨੂੰ ਬਖਸ਼ ਲਓ, ਮੇਰਾ ਪਤੀ ਜੋ ਹੈ ਬੁਰੇ ਕਰਮ ਕਰਦਾ, ਮੈਂ ਕੀ ਕਰਾਂ, ਇਹਦੇ ਵਿੱਚ ਮੇਰਾ ਕੋਈ ਅਪਰਾਧ ਨਹੀਂ, ਤੂੰ ਸੀਤਾ ਅੱਗੇ ਹੱਥ ਜੋੜੇ ਸੀ ਤਾਂ ਤੈਨੂੰ ਇਹ ਜਨਮ ਜਿਹੜਾ ਹੈ ਮਨੁੱਖਾ ਮਿਲਿਆ, ਤੈਨੂੰ ਆਪਣੇ ਨਾਲ ਲੈ ਕੇ ਆਏ ਆ। ਰੂਹ ਉਹੀ ਹੈ, ਇਹ ਜੀਵ ਆਤਮਾ ਕਦੀ ਮਰਦਾ ਨਹੀਂ, ਕਦੀ ਨਾਸ ਨਹੀਂ ਹੁੰਦਾ। ਜੇ ਇਹ ਨਾਸ ਹੁੰਦਾ ਤੇ ਅੱਜ ਜਿਹੜੀਆਂ ਰੂਹਾਂ ਬੈਠੀਆਂ ਨਾਮ ਜਪਦੀਆਂ ਨੇ, ਕੀ ਉਹ ਇਸ ਜਨਮ ਦੀ ਕਮਾਈ ਹੈ? ਕਦੀ ਵੀ ਨਹੀਂ। ਵਿਦਿਆ, ਨਾਮ ਸਿਮਰਨ, ਇਹ ਕੁਛ ਅਜਿਹੀ ਚੀਜ਼ਾਂ ਨੇ ਜੋ ਜਨਮਾਂ ਜਨਮਾਂਤਰਾਂ ਤੋਂ ਇਨਸਾਨ ਦੇ ਨਾਲ ਜੁੜਦੀਆਂ ਹੁੰਦੀਆਂ ਨੇ। ਇੱਕ ਅਜਿਹਾ ਮੁਕਾਮ ਆਏਗਾ ਜਿੱਥੇ ਆ ਕੇ ਗੁਰੂ ਕਿਰਪਾ ਕਰਨ ਪ੍ਰਫੁੱਲਤ ਹੋਇਆ ਤੇ ਉਸੇ ਵਕਤ ਪ੍ਰਾਪਤੀ। ਹੁਣ ਧੰਨੇ ਵਰਗਾ ਆਮ ਜੱਟ ਇਨਸਾਨ, ਉਸ ਦਿਨ ਮੇਰੇ ਵਿਦਿਆ ਦਾਤੇ ਸ਼੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਨੇ ਇਹ ਵੀ ਪ੍ਰਮਾਣ ਦਿੱਤਾ ਸੀ ਬੜਾ ਵਧੀਆ, ਕਿ ਇੱਕ ਜੱਟ ਇਨਸਾਨ ਸਿੱਧਾ ਸਾਧਾ, ਅਸੀਂ ਜਿੰਨੀ ਵੀ ਕਥਾ ਕਹਾਣੀ ਸੁਣਦੇ ਹਾਂ ਉਸ ਬਾਰੇ ਕਿ ਤਰਲੋਚਨ ਪੰਡਿਤ ਨੇ ਵੇਖਿਆ ਕਿ ਮਗਰੋਂ ਹੀ ਨਹੀਂ ਲੈਂਦਾ, ਕੁਛ ਅਜਿਹਾ ਕਰਾਂ ਕਿ ਪਿੱਛਾ ਤੇ ਛੱਡ ਦੇਵੇ, ਵੱਡਾ ਜਿਹਾ ਪੱਥਰ ਸਿਰ ਤੇ ਰਖਵਾ ਦਿੱਤਾ, ਜਾਂ ਇਸ ਦੀ ਪੂਜਾ ਕਰ, ਇਹਦੀ ਸੇਵਾ ਕਰ, ਜੋ ਮੰਗੇਗਾ ਉਹ ਦੇਵੇਗਾ। ਤਿੰਨ ਦਿਨ ਭੁੱਖਾ ਰਹਿਆ ਔਰ ਤੀਸਰੇ ਦਿਨ ਤੋਂ ਬਾਅਦ ਚੌਥੇ ਦਿਨ ਨੂੰ ਪ੍ਰਾਪਤੀ ਹੋ ਜਾਂਦੀ ਹੈ, ਕਿੰਨੀ ਕੁ ਵੱਡੀ ਗੱਲ, ਕਿਉਂਕਿ ਪਿਛਲਾ ਉਹਦਾ ਕਰਮ ਤੁਰਦਾ ਆਉਂਦਾ ਸੀ। ਅਜਿਹਾ ਸਮਾਂ ਬਣਿਆ, ਲੋਹਾ ਗਰਮ ਹੋਇਆ, ਸੱਟ ਵੱਜੀ ਤੇ ਤੁਰੰਤ ਉਹ ਕਿਸੇ ਆਕਾਰ ਚ ਢਲ ਗਿਆ। ਮਨ ਜਿਹੜਾ ਸੀ ਉਹ ਨਿਰਛਲ ਸੀ, ਵਲ ਛਲ ਤੋਂ ਰਹਿਤ ਸੀ, ਇੱਕੋ ਜਿਹਾ ਮਨ ਸੀ ਤੇ ਪ੍ਰਭੂ ਨੇ ਕਿਰਪਾ ਕਰ ਦਿੱਤੀ, ਕਿਉਂਕਿ ਇਹ ਜੇ ਜੀਵ ਆਤਮਾ ਬਿਨਸਨਹਾਰ ਹੁੰਦਾ ਤੇ ਉਹਦੀ ਪਿਛਲੀ ਕਮਾਈ ਤੇ ਗਈ ਸੀ। ਉਹ ਪ੍ਰਭੂ ਐਸਾ ਹੈ, ਇੱਕ ਤਿਲ ਨਹੀਂ ਭੰਨੇ ਘਾਲਿਆ, ਉਸ ਦੀ ਦਰਗਾਹ ਦੇ ਵਿੱਚ ਅਜਿਹਾ ਫੈਸਲਾ ਹੁੰਦਾ ਹੈ ਕਿ ਇੱਕ ਤਿਲ ਮਾਤਰ ਵੀ ਤੁਹਾਡਾ ਕਰਮ ਉਹ ਰੱਖਦਾ ਨਹੀਂ, ਸਗੋਂ ਵੱਧ ਦੇ ਕੇ ਭੇਜਦਾ ਹੈ। ਉਹ ਕਿਰਪਾ ਕਰਦਾ ਹੈ। ਸੋ ਇਸ ਤੋਂ ਭਾਵ ਇਹ ਜੋ ਜੀਵ ਆਤਮਾ ਹੈ ਇਹ ਬਿਨਸਨ ਹਾਰ ਨਹੀਂ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਕਹਿ ਰਹੇ ਹਨ ਕਿ ਇਹ ਜੋ ਜੀਵਾਤਮਾ ਹੈ ਇਹ ਚੇਤਨ ਸੱਤਾ ਹੈ, ਅੰਦਰ ਦੀ ਤਾਕਤ ਹੈ, ਇਹ ਕਦੀ ਵੀ ਜੰਮਦੀ ਨੀ ਮਰਦੀ ਨੀ, ਇਹ ਸਦਾ ਹੀ ਸਥਿਰ ਹੈ।
ਨਿਜ ਸਰੂਪ ਕੋ ਜਾਣ ਹੈ ਗਿਆਨੀ।
ਔਰ ਹਾਂ, ਇਸ ਨੂੰ ਜਾਣਦਾ ਕੌਣ ਹੈ? ਆਪਣੇ ਸਵਰੂਪ ਨੂੰ ਗਿਆਨੀ ਇਨਸਾਨ ਹੀ ਜਾਣ ਸਕਦਾ ਹੈ।
ਇਸ ਵਿਧ ਕੀ ਬੁੱਧ ਲਿਹ ਔਰ ਠਾਨੀ।
ਇਸ ਕਰਕੇ ਭਲੀ ਲੋਕੇ ਇਹ ਵਾਲੀ ਬੁੱਧੀ, ਇਹ ਵਾਲਾ ਵਿਚਾਰ ਆਪਣੇ ਅੰਦਰ ਪੱਕਾ ਕਰ ਲੈ। ਔਰ ਗਿਆਨ ਜੋ ਹੈ, ਗਿਆਨ ਕੀ? ਇੱਥੇ ਗਿਆਨ ਇਹ ਨਹੀਂ ਕਿ ਜਿਹੜਾ ਉਧਾਰਾ ਗਿਆਨ ਹੈ, ਜਗ ਕਊਆ ਮੁਖ ਚੁੰਚ ਗਿਆਨ, ਕਿ ਮੂੰਹ ਦੇ ਨਾਲ ਗੱਲਾਂ ਕਰੀ ਜਾਣੀਆਂ, ਕਹਿਣੀ ਕਰਨੀ ਵੱਖਰੀ ਹੋਣੀ। ਅਸਲ ਵਿੱਚ ਗੁਰੂ ਸਾਹਿਬ ਕਿਰਪਾ ਕਰਨ, ਕਿਤੇ ਉਸ ਨੂੰ ਆਪਣੇ ਆਪ ਦਾ ਗਿਆਨ ਹੋ ਜਾਵੇ। ਉਹ ਗਿਆਨ ਜਾਣਨ ਵਾਲੇ ਇਸ ਨੂੰ ਜਾਣਦੇ ਹਨ। ਸੋ ਹੇ ਗੁਜਰੀ, ਇਹ ਸਾਰੇ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲੈਣਾ।
ਬੜੇ ਭਾਗ ਤੇ ਗੁਰ ਘਰ ਮਾਹੀ।
ਔਰ ਯਾਦ ਰੱਖੀ, ਬੜੇ ਹੀ ਵੱਡੇ ਭਾਗਾਂ ਦੇ ਨਾਲ,
ਮੋਹਿਆ ਪਰ ਸਮ ਰੱਖੋ ਨਹੀਂ,
ਬੜੇ ਵੱਡੇ ਭਾਗਾਂ ਦੇ ਨਾਲ ਆਪ ਜੀ ਇਸ ਗੁਰੂ ਘਰ ਵਿਖੇ ਹੋ, ਇਹ ਸਪੁੱਤਰ ਆਪ ਦੇ ਘਰ ਵਿਖੇ ਹੈ। ਔਰ ਯਾਦ ਰੱਖਣਾ, ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਪਾਸੇ ਮੋਹ ਦੀ ਤੰਦ ਨਹੀਂ ਪੈਣ ਦੇਣੀ।
ਜੋ ਕਿਛ ਹੋਏ ਮਾਨ ਸਭ ਆਚੇ।
ਜੋ ਵੀ ਹੋਵੇ ਇਹ ਜਾਣਨਾ ਕਿ ਉਸ ਪ੍ਰਭੂ ਨੇ, ਉਸ ਅਕਾਲ ਪੁਰਖ ਨੇ ਭਲਾ ਹੀ ਕੀਤਾ ਹੈ।
ਭਾਵੀ ਪਰ ਤਰਕ ਨਾ ਬਾਚੇ।
ਔਰ ਜੋ ਭਾਵੀ ਹੈ ਉਸ ਦੇ ਉੱਤੇ ਤਰਕ ਨਾ ਕਰਿਓ, ਕਿਉਂਕਿ ਅਕਲ ਕਹੇ ਮੈਂ ਸਭ ਤੋਂ ਚੰਗੀ, ਮੈਂ ਵਿੱਚ ਕਚਹਿਰੀ ਲੜਦੀ, ਦੌਲਤ ਕਹੇ ਮੈਂ ਸਭ ਤੋਂ ਚੰਗੀ, ਮੈਨੂੰ ਖਲਕਤ ਸਿਜਦਾ ਕਰਦੀ, ਇਲਮ ਕਹੇ ਮੈਂ ਸਭ ਤੋਂ ਚੰਗਾ, ਮੈਂ ਖਬਰ ਦੇਵਾਂ ਪਲ ਪਲ ਦੀ, ਪਰ ਹੋਣੀ ਕਹੇ ਮੈਂ ਸਭ ਤੋਂ ਵੱਡੀ, ਮੈਂ ਜੋ ਚਾਹਾਂ ਸੋ ਕਰਦੀ। ਇਹ ਜੋ ਹੋਣੀ ਹੈ, ਇਹ ਜੋ ਹੋ ਹੀ ਜਾਣੀ ਹੈ, ਇਸ ਦੇ ਉੱਤੇ ਤਰਕ ਵਿਤਰਕ ਨਾ ਕਰਨਾ, ਕਿਉਂਕਿ ਹੋਣੀ ਤੋਂ ਭਾਵ ਜੋ ਅਟਲ ਹੈ, ਜੋ ਹੋ ਕੇ ਹੀ ਰਹੇਗਾ, ਭਾਵ ਇਹ ਉਸ ਦੀ ਬਣਾਈ ਹੋਈ ਕਾਇਨਾਤ, ਉਸ ਦਾ ਬਣਾਇਆ ਹੋਇਆ ਕਾਨੂੰਨ, ਉਸ ਦਾ ਬਣਾਇਆ ਹੋਇਆ ਫੈਸਲਾ ਜੋ ਹੈ, ਇਹ ਸਦਾ ਅਟਲ ਹੈ। ਇਸ ਦੇ ਉੱਪਰ ਕਦੀ ਵੀ ਕਿੰਤੂ ਨਹੀਂ ਕਰਨਾ।
ਏਤਕ ਚਿਰ ਜੀਵਹਿ ਨਰ ਕੋਈ।
ਕੋਈ ਵੀ ਮਨੁੱਖ ਕਿਤਨਾ ਹੀ ਚਿਰ ਜੀ ਲਵੇ,
ਅੰਤ ਸਮੇਂ ਮਰਬੋ ਸਭ ਹੋਈ,
ਪਰ ਅਖੀਰਲੇ ਸਮੇਂ ਨੂੰ ਮੌਤ ਤੇ ਉਸ ਦੀ ਨਿਸ਼ਚਿਤ ਹੀ ਹੈ।
ਯਾ ਤੇਰੇ ਦਾ ਧੀਰ ਕੋ ਤਾਰ।
ਕਿਉਂਕਿ ਸਾਹਿਬ ਪਾਤਸ਼ਾਹ ਕਹਿੰਦੇ ਹਨ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਭਾਵ ਕੋਈ ਵੀ ਐਸਾ ਨਹੀਂ, ਇਹ ਜੋ ਸਭਨਾ ਲਫ਼ਜ਼ ਹੈ, ਭਾਵ ਸਾਰਿਆਂ ਦੇ ਉੱਪਰ ਲਾਗੂ ਹੋਏਗਾ, ਚਾਹੇ ਕੋਈ ਵੀ ਹੈ, ਜੋ ਵੀ ਇਸ ਸਰੀਰ ਦੇ ਵਿੱਚ ਆ ਗਿਆ, ਸਰੀਰ ਨੇ ਬਿਨਸ ਜਾਣਾ ਹੈ। ਸੋ ਇਸ ਕਰਕੇ ਇਸ ਬਿਨਸਨ ਹਾਰ ਨਾਲ ਪਿਆਰ ਨਹੀਂ ਪਾਉਣਾ।
ਸੁਤ ਕੋ ਸਾਦਰ ਨਿਤ ਪ੍ਰਤਿਪਾਰ।
ਜੇ ਕੁਛ ਕਰਨਾ ਹੈ ਤੇ ਉਸ ਨਿਰੰਕਾਰ ਦੀ ਸੇਵਾ ਕਰ, ਉਸ ਅਕਾਲ ਪੁਰਖ ਦੀ, ਜੋ ਕਿ ਆਪ ਦੇ ਘਰ ਪੁੱਤਰ ਰੂਪ ਵਿੱਚ ਆਇਆ ਹੈ, ਉਸ ਦਾ ਸਾਦਰ ਬੜੇ ਹੀ ਆਦਰ ਸਤਿਕਾਰ ਸਹਿਤ ਪਾਲਣ ਪੋਸ਼ਣ ਕਰਨਾ।
ਅਮਰੋ ਮੇਲ ਬਣੇ ਕੇ ਨਹੀਂ।
ਹਾਂ, ਹੋ ਸਕਦਾ ਹੈ ਆਪਣਾ ਮੇਲ ਹੋਵੇ ਜਾਂ ਨਾ ਹੋਵੇ।
ਜਹਨ ਸੁਖ ਦੁਖ ਇਸ ਮਾਹੀ।
ਇਸ ਦੇ ਵਿੱਚ ਕਦੀ ਵੀ ਸੋਚ ਕੇ ਦੁੱਖ ਸੁਖ ਨਹੀਂ ਤੁਹਾਡੇ ਹਿਰਦੇ ਵਿੱਚ ਆਉਣਾ ਚਾਹੀਦਾ। ਤੁਹਾਡੀ ਬਿਰਤੀ ਬਹੁਤ ਹੀ ਉੱਚੀ ਹੋ ਜਾਣੀ ਚਾਹੀਦੀ ਹੈ।
ਗੁਜਰੀ ਨਿਜ ਪਤੀ ਕੀ ਬਾਣੀ।
ਜਦੋਂ ਸ਼੍ਰੀ ਮਾਤਾ ਗੁਜਰੀ ਜੀ ਨੇ ਆਪਣੇ ਪਤੀ, ਆਪਣੇ ਸਵਾਮੀ ਜਗਤ ਸਤਿਗੁਰੂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਐਸੇ ਉਪਦੇਸ਼ ਸ਼੍ਰਵਣ ਕੀਤੇ,
ਕਰਤ ਵਿਚਾਰਨ ਨੀਕ ਬਖਾਨੀ,
ਫਿਰ ਵਿਚਾਰ ਕੀਤਾ ਆਪਣੇ ਆਪ ਨਾਲ ਕਿ ਸਾਹਿਬ ਪਾਤਸ਼ਾਹ ਠੀਕ ਹੀ ਕਹਿੰਦੇ ਹਨ,
ਸੁਨੇਹ ਦਰਗਨ ਜਲ ਛਾਵਾ।
ਪਰ ਅਸਲ ਵਿੱਚ ਗੱਲ ਇਹ ਹੈ ਕਿ ਗਿਆਨ ਇੱਕ ਹੋ ਜਾਣਾ ਵੱਖਰੀ ਚੀਜ਼ ਹੈ, ਪਰ ਪ੍ਰੇਮ ਜੋ ਹੈ, ਸਨੇਹ ਹੈ ਜੋ ਸਾਹਿਬ ਪਾਤਸ਼ਾਹ ਨਾਲ, ਉਹ ਵੀ ਇੱਕ ਬੜੀ ਹੀ ਵੱਡੀ ਚੀਜ਼ ਹੈ। ਸਨੇਹ ਅਜਿਹਾ ਹੈ ਗੁਰੂ ਕੇ ਨਾਲ, ਪ੍ਰੇਮ ਅਜਿਹੀ ਚੀਜ਼ ਹੈ ਜੋ ਕਿ ਵਿਛੋੜੇ ਨੂੰ ਬਰਦਾਸ਼ਤ ਨਹੀਂ ਕਰਦਾ, ਜੋ ਕਿ ਹਿਰਦੇ ਵਿੱਚ ਕਦੀ ਵੀ ਇਹ ਚੀਜ਼ ਨੂੰ ਅਕਸੈਪਟ ਨਹੀਂ ਕਰਦਾ ਕਿ ਮੈਨੂੰ ਵਿਛੋੜਾ ਆਵੇ। ਉਹ ਮੂਰਤ ਮੇਰੇ ਸਾਹਮਣੇ ਸਦਾ ਹੀ ਕਾਇਮ ਰਹੇ, ਇਹ ਮੇਰੇ ਨੇਤਰ ਸਦਾ ਹੀ ਉਸ ਨੂੰ ਵੇਖਦੇ ਰਹਿਣ। ਫਰੀਦ ਵਰਗਿਆਂ ਨੇ ਉਹਨਾਂ ਨੇ ਤਰਲਾ ਕੱਢਿਆ ਉਸ ਅਕਾਲ ਪੁਰਖ ਅੱਗੇ, ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂ ਹੋ ਪਿਰ ਦੇਖਣ ਕੀ ਆਸ। ਉਹਨਾਂ ਲੋਕਾਂ ਨੇ ਕਿੱਡੇ ਵੱਡੇ ਭਗਤ ਪਰ ਅੰਦਰ ਪਿਆਰ ਸੀ ਕਿਹਾ, ਓਏ ਕਾਲ ਹੈ ਮੌਤ ਕਿਰਪਾ ਕਰ, ਇਹ ਬੁਢਾਪੇ ਇਹ ਸਰੀਰ ਨੂੰ ਤੇ ਬੇਸ਼ੱਕ ਨਾਸ ਕਰ ਦੇਵੀ, ਇਹ ਨਾਸਵੰਤ ਹੈ, ਪਰ ਇੱਕ ਬੇਨਤੀ ਹੈ, ਮੇਰੇ ਨੇਤਰ ਨਾ ਨਾਸ ਹੋ ਜਾਣ, ਇਹਨਾਂ ਵਿੱਚੋਂ ਤਾਕਤ ਰਹੇ ਇਹ ਵੇਖ ਸਕਣ, ਜਦੋਂ ਮੇਰਾ ਪਿਆਰਾ ਮੇਰੇ ਸਾਹਮਣੇ ਹੋਵੇ ਮੈਂ ਰੀਝ ਦੇ ਨਾਲ ਵੇਖ ਲਵਾਂ ਉਸ ਨੂੰ, ਇੱਕ ਟੱਕ ਵੇਖ ਲਵਾਂ, ਮੇਰੀ ਬੰਦਗੀ ਹੋ ਜਾਏਗੀ, ਮੇਰਾ ਹਜ ਹੋ ਜਾਏਗਾ, ਕਿਉਂਕਿ ਇਹ ਪ੍ਰੇਮ ਦੀ ਦਸ਼ਾ ਹੈ। ਪ੍ਰੇਮ ਦਾ ਉਬਾਲ ਜਦੋਂ ਹਿਰਦੇ ਵਿੱਚ ਆਇਆ, ਉੱਥੇ ਆ ਕੇ ਫਿਰ ਸਨੇਹ ਜਿਹੜਾ ਹੈ ਹੰਝੂਆਂ ਦੇ ਰੂਪ ਵਿੱਚ ਆ ਜਾਣਾ, ਕੋਈ ਅਤ ਕਥਨੀ ਨਹੀਂ, ਕੋਈ ਉਲਟ ਭਾਵ ਨਹੀਂ। ਸੋ ਇਸੇ ਹੀ ਤਰ੍ਹਾਂ ਸ਼੍ਰੀ ਮਾਤਾ ਗੁਜਰੀ ਜੀ ਇਹ ਤੇ ਸਮਝ ਗਏ ਕਿ ਸਰੀਰ ਨਾਸ਼ਵਾਨ ਹੈ, ਪਰ ਜਦੋਂ ਹਿਰਦੇ ਦਾ ਪਿਆਰ ਹੈ, ਸ਼ਰਧਾ ਹੈ ਆਪਣੇ ਸਾਹਿਬ ਪ੍ਰਤੀ, ਤੇ ਉਹ ਸ਼ਰਧਾ ਉਹ ਪ੍ਰੇਮ ਫਿਰ ਹੰਝੂਆਂ ਦੇ ਰੂਪ ਵਿੱਚ ਨੇਤਰਾਂ ਵਿੱਚੋਂ ਵਹਿ ਰਿਹਾ ਹੈ।
ਕਾਬੇ ਹੇਤ ਬੋਲ ਨਾ ਆਵਾ,
ਪਰ ਮੁਖ ਦੇ ਵਿੱਚੋਂ ਇਹ ਲਫ਼ਜ਼ ਬੋਲੇ ਨਹੀਂ ਜਾ ਰਹੇ।
ਅੰਤ ਸਰੀਰ ਬਿਲੋਕਤ ਰਹੀ,
ਇਸ ਤਰ੍ਹਾਂ ਆਪਣੇ ਸਾਹਿਬਾਂ ਦੇ ਸਰੀਰ ਨੂੰ ਉਸ ਸੋਹਣੀ ਮੂਰਤ ਦੇ ਦੀਦਾਰ ਕਰਦੀ ਹੀ ਰਹੀ।
ਰੁਕਿਓ ਕੰਠ ਬੋਲਤ ਕੁਛ ਨਹੀਂ,
ਗਲਾ ਜੋ ਹੈ ਅਸਮਰਥ ਹੋ ਗਿਆ। ਅਜਿਹਾ ਆਨੰਦ ਹੈ ਅੰਦਰ, ਅਜਿਹੇ ਆਨੰਦ ਵਿੱਚ ਮਗਨ ਹੋਏ ਪਏ ਨੇ ਕਿ ਉਹ ਆਨੰਦ ਨੂੰ ਲਫ਼ਜ਼ ਨਹੀਂ ਮਿਲਦੇ ਪਏ, ਕਿਹੜੇ ਰਸਤੇ ਰਾਹੀਂ ਇਹ ਜ਼ੁਬਾਨ ਰਾਹੀਂ ਬਾਹਰ ਆ ਜਾਵਾਂ, ਕਿਉਂਕਿ ਸ਼ਬਦ ਹੈ ਹੀ ਨਹੀਂ। ਪ੍ਰੇਮ ਵਾਸਤੇ ਸ਼ਬਦ ਹੈ ਹੀ ਕੋਈ ਨਹੀਂ, ਜਿਹੜਾ ਪ੍ਰੇਮ ਸ਼ਬਦਾਂ ਦੇ ਵਿੱਚ ਆ ਗਿਆ, ਸ਼ਬਦਾਂ ਦੇ ਅਧੀਨ ਹੋ ਗਿਆ, ਉਹ ਮੋਹ ਦਾ ਰੂਪ ਧਾਰ ਲਏਗਾ। ਪ੍ਰੇਮ ਸ਼ਬਦਾਂ ਦਾ ਵਿਸ਼ਾ ਨਹੀਂ, ਪ੍ਰੇਮ ਇੱਕ ਅਜਿਹੀ ਸਮਾਧੀ ਕਹਿ ਸਕਦੇ ਹਾਂ, ਪ੍ਰੇਮ ਇੱਕ ਅਜਿਹੀ ਸਟੇਜ ਕਹਿ ਸਕਦੇ ਹਾਂ ਕਿ ਜਿੱਥੇ ਜਾ ਕੇ ਇਨਸਾਨ ਬਿਲਕੁਲ ਨਿਊਟਰਲ ਹੋ ਜਾਏਗਾ, ਜਿੱਥੇ ਜਾ ਕੇ ਕਿਸੇ ਤਰੀਕੇ ਦਾ ਪਾਪ ਨੀ, ਪੁੰਨ ਨੀ, ਅਪਰਾਧ ਨੀ, ਉਹ ਇੱਕ ਮੀਰਾ ਵਾਂਗੂ ਨੱਚਣ ਵਾਲਾ ਪ੍ਰੇਮ ਦੇ ਵਿੱਚ ਮਗਨ ਹੋਇਆ ਹੋ ਸਕਦਾ, ਜਿਹਦੇ ਪਿੱਛੇ ਭਗਵਾਨ ਕ੍ਰਿਸ਼ਨ ਦੌੜੇ ਫਿਰਨ, ਉਹ ਕਬੀਰ ਵਰਗਾ ਕਿਸੇ ਅਵਸਥਾ ਵਿੱਚ ਜਾ ਕੇ ਹੋ ਸਕਦਾ ਕਿ ਪਾਛੈ ਲਾਗੋ ਹਰ ਫਿਰੈ ਕਹਤ ਕਬੀਰ, ਕਬੀਰ ਪ੍ਰੇਮ ਹੋਵੇ, ਫਿਰ ਕਬੀਰ ਅੱਗੇ ਦੌੜਦਾ ਔਰ ਭਗਵਾਨ ਕਹਿੰਦੇ ਨੇ ਕਬੀਰ ਰੁਕ ਜਾ, ਮੈਂ ਤੈਨੂੰ ਇੱਕ ਟੱਕ ਵੇਖ ਤੇ ਲਵਾਂ। ਜਦੋਂ ਅੰਦਰ ਪਿਆਰ ਹੋਏਗਾ ਉਸ ਵਕਤ ਅਜਿਹੀ ਹੀ ਦਸ਼ਾ ਹੋ ਜਾਇਆ ਕਰਦੀ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਗੂੰਗਾ ਗੁੜ ਖਾ ਬੈਠਾ, ਹੋਇਆ ਕਿ ਅੱਗੇ ਜਾ ਕੇ ਉਹਨੂੰ ਇਹ ਪੰਗਾ ਪੈ ਗਿਆ, ਹੁਣ ਉਹ ਵਿਅਕਤ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ ਗੁੜ ਕੈਸੇ, ਉਸ ਦੀ ਮਨੋਬ੍ਰਿਤੀ ਉਹੀ ਜਾਣ ਸਕਦਾ। ਹੁਣ ਕੋਈ ਪੁੱਛੇਗਾ ਹਾਂ ਭਾਈ ਮਿੱਠਾ ਸੀ ਗੁੜ, ਕੀ ਬੋਲੇਗਾ, ਉਹ ਕੌੜਾ ਸੀ ਇਹ ਦੱਸ ਦੇ, ਉਹਦੇ ਕੋਲ ਜਵਾਬ ਕੀ ਹੋ ਸਕਦਾ। ਇੰਨਾ ਕੁ ਖੁਸ਼ ਹੋਵੇ, ਇੰਨਾ ਆਨੰਦ ਵਿੱਚ ਹੋਵੇ ਕਿ ਉਹਦੀ ਅੱਖਾਂ ਚੋਂ ਹੰਝੂ ਹੀ ਵਹਿਣ ਲੱਗ ਪੈਣ ਕਿ ਐਸਾ ਆਨੰਦ ਹੀ ਕਿਤੇ ਨਹੀਂ। ਇੱਥੇ ਗੁੜ ਹੈ ਪ੍ਰਭੂ ਦੇ ਨਾਮ ਦਾ ਰਸ, ਇਹ ਗੁੜ ਕਿਹਾ ਗਿਆ ਹੈ ਪ੍ਰਭੂ ਨੂੰ ਮਹਿਸੂਸ ਕੀਤਾ, ਜਦੋਂ ਪ੍ਰਭੂ ਨਾਲ ਜਦੋਂ ਮਿਲਾਪ ਹੋਇਆ, ਇਹ ਉਹ ਗੁੜ ਦੀ ਗੱਲ ਹੈ, ਹੋਰ ਗੁੜ ਦੀ ਗੱਲ ਨਹੀਂ ਕਿਸੇ ਜਗਤ ਦੇ ਦੀ। ਸੋ ਅਸਲ ਵਿੱਚ ਜਦੋਂ ਇਨਸਾਨ ਅਜਿਹੇ ਪ੍ਰੇਮ ਦੀ ਦਸ਼ਾ ਵਿੱਚ ਹੁੰਦਾ ਹੈ ਤੇ ਕੀ ਹੋਏਗਾ, ਗਲਾ ਸਾਥ ਕਿਵੇਂ ਦੇਵੇ, ਗਲਾ ਵੀ ਇੱਕ ਮਿਟ ਜਾਣ ਵਾਲੀ ਚੀਜ਼ ਹੈ, ਔਰ ਅਮਿਟ ਚੀਜ਼ ਨੂੰ ਉਹ ਬਿਆਨ ਕਰੇਗਾ ਕਿਵੇਂ ਹੋ ਸਕਦਾ। ਜ਼ੁਬਾਨ ਜਿਹੜੀ ਹੈ ਇਹ ਵੀ ਇੱਕ ਦਿਨ ਸੜ ਜਾਏਗੀ, ਉਹ ਅਮਿਟ ਨੂੰ ਉਸ ਜਿਹੜਾ ਨਾਸ਼ਵਾਨ ਨਹੀਂ ਹੁੰਦਾ ਉਹਦੇ ਗੁਣ ਗਾ ਕਿਵੇਂ ਸਕਦੀ ਹੈ। ਸੋ ਇਸ ਤਰ੍ਹਾਂ ਹੋਇਆ, ਆਪਣੇ ਪ੍ਰਭੂ ਦੇ ਪਤੀ ਪਰਮੇਸ਼ਵਰ ਦੇ ਜਗਤ ਬਾਬੇ ਦੇ ਸਤਿਗੁਰੂ ਪਾਤਸ਼ਾਹ ਦੇ ਜਦੋਂ ਦੀਦਾਰ ਕਰ ਰਹੇ ਹਨ ਸ਼੍ਰੀ ਮਾਤਾ ਗੁਜਰੀ ਜੀ, ਅਜਿਹਾ ਆਨੰਦ ਹੈ ਅੰਦਰ, ਅਜਿਹਾ ਸਨੇਹ ਹੈ ਪ੍ਰਭੂ ਪ੍ਰਤੀ ਕਿ ਉਹ ਸਨੇਹ ਨੇ ਅਜਿਹੇ ਪ੍ਰੇਮ ਦੀਆਂ ਲਹਿਰਾਂ ਹਿਰਦੇ ਵਿੱਚ ਚਲਾਈਆਂ ਕਿ ਗਲਾ ਬਿਲਕੁਲ ਜਵਾਬ ਦੇ ਗਿਆ, ਭਾਵ ਮੁੱਖੋਂ ਕੋਈ ਲਫ਼ਜ਼ ਕਹਿ ਨਹੀਂ ਸਕਦੇ।
ਸਹਿਜ ਸੁਭਾਏ ਗੁਰੂ ਚਲੇ ਆਏ,
ਔਰ ਸਹਿਜ ਸੁਭਾ ਸਾਹਿਬ ਪਾਤਸ਼ਾਹ ਜਿਨ੍ਹਾਂ ਦੀ ਮਨੋਬ੍ਰਿਤੀ ਇੱਕ ਰਸ ਹੈ, ਜਿਨ੍ਹਾਂ ਦੇ ਅੰਦਰ ਕਿਸੇ ਨੂੰ ਮਿਲਣ ਲੱਗਿਆਂ ਜ਼ਿਆਦਾ ਸੁੱਖ ਨਹੀਂ, ਜਿਨ੍ਹਾਂ ਦੇ ਅੰਦਰ ਕਿਸੇ ਕੋਲੋਂ ਵਿਛੜਨ ਲੱਗਿਆਂ ਦੁੱਖ ਨਹੀਂ, ਜਿਹੜੇ ਕਿ ਸਦਾ ਹੀ ਇੱਕ ਰਸ ਬ੍ਰਿਤੀ ਵਾਲੇ ਹਨ, ਉਹ ਸਤਿਗੁਰੂ ਪਾਤਸ਼ਾਹ ਸਹਿਜ ਸੁਭਾਇਕ ਆਪਣੀ ਮੌਜ ਵਿੱਚ ਉੱਥੋਂ ਤੁਰ ਪਏ।
ਲਹਿਰ ਬੈਠ ਦੀਵਾਨ ਲਗਾਏ,
ਔਰ ਇੱਕ ਪਾਸੇ ਜਿੱਥੇ ਜਾ ਕੇ ਬਿਰਾਜਮਾਨ ਹੋਏ ਸਾਹਿਬ, ਦੀਵਾਨ ਲੱਗਾ, ਹਰੀ ਜਸ ਹੋਣ ਲੱਗਾ।
ਹੋਰਾ ਆਏ ਪਿਤਾ ਕੇ ਟਿਗ ਥਿਰੇ, ਸ੍ਰੀ ਗੁਰੂ ਗੋਬਿੰਦ ਸਿੰਘ ਰਾਏ।
ਕਵੀ ਸੰਤੋਖ ਸਿੰਘ ਜੀ ਦੋਹਰੇ ਦੇ ਨਾਲ ਹੀ ਅਗਲਾ ਅਧਿਆਇ ਸ਼ੁਰੂ ਕਰਦੇ ਹਨ ਔਰ ਦੱਸਦੇ ਹਨ, ਸਾਹਿਬਜ਼ਾਦੇ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਕਿ ਬਾਲਕ ਅਵਸਥਾ ਵਿੱਚ ਨੇ, ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਰਸ਼ਨ ਦੇ ਰਹੇ ਹਨ, ਉਸ ਵਕਤ ਸਾਹਿਬਜ਼ਾਦੇ ਉਹਨਾਂ ਦੇ ਕੋਲ ਆ ਕੇ ਬੈਠ ਗਏ।
ਚਲਨ ਸੁਣਿਓ ਪੰਜਾਬ ਕੋ, ਬੋਲੇ ਆਨੰਦ ਵਧਾਏ।
ਜਦੋਂ ਸੁਣਿਆ ਕਿ ਸਾਹਿਬ ਪਾਤਸ਼ਾਹ ਜੀ ਨੇ, ਪਿਤਾ ਜੀ ਨੇ ਪੰਜਾਬ ਜਾਣਾ ਹੈ, ਉਸ ਵਕਤ ਬੜੇ ਹੀ ਆਨੰਦ ਭਰਪੂਰ ਹੋ ਕੇ ਬੋਲਣ ਲੱਗੇ।
ਜੋ ਪਈ ਆਪ ਪਿਤਾ ਜੀ ਕਰੋ ਪਿਆਨਾ,
ਕਹਿਣ ਲੱਗੇ ਪਿਤਾ ਜੀ ਆਪ ਜੀ ਜੋ ਇੱਥੋਂ ਜਾ ਰਹੇ ਹੋ,
ਦੇਸ਼ ਪੰਜਾਬ ਸੋ ਦੂਰ ਮਾਨਾ,
ਉਸ ਦੇਸ਼ ਚੱਲੇ ਹੋ ਜਿਹੜਾ ਪੰਜਾਬ ਦੇਸ਼ ਬੜਾ ਹੀ ਦੂਰ ਹੈ।
ਬਸ ਹਮਾਰੇ ਵੱਡਨ ਵਡੇਰੇ,
ਜਿਸ ਅਸਥਾਨ ਦੇ ਉੱਤੇ ਸਾਡੇ ਵੱਡੇ ਵਡੇਰੇ ਵਸਦੇ ਸੀ,
ਤੇ ਸੁਣਿਓ ਮਹਾ ਸੁਖ ਹੇਰੇ।
ਪਿਤਾ ਜੀ ਮੈਂ ਵੱਡੇ ਮਾਤਾ ਜੀ ਕੋਲੋਂ, ਦਾਦੀ ਮਾਤਾ ਜੀ ਕੋਲੋਂ ਕਈ ਵਾਰ ਸੁਣਿਆ ਹੈ ਕਿ ਉੱਥੇ ਬੜੇ ਹੀ ਵੱਡੇ ਸੁਖ ਸਨ।
ਹਮਕੋ ਸੰਗ ਚਲੋ ਲੈ ਅਬੈ,
ਮੇਰੇ ਵੀ ਹਿਰਦੇ ਦੀ ਇੱਕ ਹਸਰਤ ਹੈ, ਭਾਵਨਾ ਹੈ, ਇੱਛਾ ਹੈ, ਕਿਰਪਾ ਕਰੋ ਪਿਤਾ ਜੀ ਮੈਨੂੰ ਵੀ ਆਪਣੇ ਨਾਲ ਲੈ ਚੱਲੋ।
ਚਾਹਤ ਦੇਸ਼ ਬਿਲੋ ਕਿਉ ਸਬੈ,
ਮੇਰਾ ਮਨ ਬੜਾ ਕਰਦਾ ਹੈ ਕਿ ਮੈਂ ਵੀ ਜਾ ਕੇ ਉਸ ਪੰਜਾਬ ਦੇਸ਼ ਨੂੰ ਵੇਖ ਲਵਾਂ।
ਆਪਣੇ ਨਗਰ ਨਿਕੇਤ ਉਸਾਰੇ,
ਜਿਹੜੇ ਉਹ ਆਪਣੇ ਨਗਰ ਨੇ, ਆਪਣੇ ਘਰ ਹਨ ਜਿਹੜੇ ਤੁਸੀਂ ਬਣਾਏ ਹਨ।
ਤਹਾਂ ਬਸੇਂਗੇ ਸਦਾ ਸੁਖਾਰੇ,
ਮੇਰਾ ਜੀ ਕਰਦਾ ਹੈ ਕਿ ਉਸ ਘਰ ਦੇ ਵਿੱਚ ਵੀ ਅਸੀਂ ਜਾ ਕੇ ਕਦੀ ਵਸੀਏ।
ਨਾ ਇਸ ਦੇਸ਼ ਰਹਿਣ ਹਮ ਪਾਵੇ,
ਪਿਤਾ ਜੀ ਇਸ ਦੇਸ਼ ਦੇ ਵਿੱਚ, ਇਸ ਪਟਨਾ ਨਗਰ ਵਿੱਚ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ।
ਤੇ ਤੁਮਰੇ ਸੰਗ ਸਿਧਾਵੇ,
ਮੇਰੀ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ, ਕਿਰਪਾ ਕਰੋ ਮੇਰੀ ਬੇਨਤੀ ਨੂੰ ਸਵੀਕਾਰ ਕਰੋ ਔਰ ਮੈਂ ਆਪ ਜੀ ਦੇ ਨਾਲ ਹੀ ਚੱਲ ਪੈਂਦਾ ਹਾਂ।
ਸੁਣ ਸ੍ਰੀ ਤੇਗ ਬਹਾਦਰ ਪਾਖਾ,
ਜਦੋਂ ਆਪਣੇ ਸਪੁੱਤਰ ਦੇ ਪ੍ਰੇਮ ਭਰੇ, ਸਨੇਹ ਭਰੇ ਇਹ ਅਲਫਾਜ਼ ਸ਼੍ਰਵਣ ਕੀਤੇ, ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਬਚਨ ਕਰਨ ਲੱਗੇ।
ਕਰੈ ਭਲੇ ਪੂਰਨ ਅਭਿਲਾਖਾ,
ਕਹਿਣ ਲੱਗੇ ਬੇਟਾ ਜੋ ਵੀ ਤੇਰੇ ਹਿਰਦੇ ਦੀ ਇੱਛਾ ਹੈ ਉਸ ਨੂੰ ਚੰਗੀ ਤਰ੍ਹਾਂ ਪੂਰਾ ਕੀਤਾ ਜਾਏਗਾ।
ਹੀ ਹੋਏ ਹੈ ਬਸਣ ਤੁਹਾਰੋ,
ਔਰ ਬੇਟਾ ਉੱਥੇ ਹੀ ਤੇਰਾ ਵਸਣਾ ਹੋਏਗਾ, ਇੱਕ ਸਮਾਂ ਆਏਗਾ ਤੂੰ ਉੱਥੇ ਹੀ ਵਸੇਗਾ।
ਪ੍ਰਭਾਵ ਕੋ ਤਹਾਂ ਬਿਥਾਰੋ,
ਔਰ ਜੋ ਤੇਰਾ ਪ੍ਰਭਾਵ ਹੋਏਗਾ ਉਸ ਵਕਤ ਦਾ ਪ੍ਰਭਾਵ ਉੱਥੇ ਹੀ ਵਿਸਤਰਿਤ ਹੋਵੇਗਾ।
ਸਕਲ ਸਮਾਜ ਵਿਭੂਤ ਵਿਸਾਲਾ,
ਸਾਰਾ ਸਮਾਜ ਐਸ਼ਵਰਯ ਸੁਖ ਹਰ ਇੱਕ ਚੀਜ਼ ਜੋ ਹੈ,
ਕਰੋ ਆਪਣੋ ਭਲੋ ਉਜਾਲਾ,
ਬੜੇ ਹੀ ਚੰਗੇ ਤਰੀਕੇ ਦੇ ਨਾਲ ਇੱਕ ਸਮਾਂ ਆਏਗਾ ਪੰਜਾਬ ਦੇ ਵਿੱਚ ਜਾਣਿਆ ਜਾਓਗੇ।
ਤਾਉ ਸੁਣੋ ਜਬ ਸਮਾਂ ਸੋ ਆਵੇ,
ਪਰ ਬੇਟਾ ਮੇਰੀ ਗੱਲ ਸੁਣ, ਜਦੋਂ ਉਹ ਸਮਾਂ ਆਵੇਗਾ
ਤਬ ਹੀ ਕਰਬੋ ਸਭ ਕੋ ਪਾਵੇ,
ਇਹ ਸਾਰਾ ਕੁਛ ਉਦੋਂ ਹੀ ਕਰਨਾ ਚੰਗਾ ਲੱਗੇਗਾ।
ਮਗ ਮੈਂ ਚੱਲਣ ਬਿਖਾਦ ਬਡੇਰਾ,
ਪਰ ਪੁੱਤਰ ਹੁਣ ਗੱਲ ਇਸ ਤਰ੍ਹਾਂ ਹੈ, ਰਸਤਾ ਬੜਾ ਹੀ ਦੂਰ ਦੁਰੇਡੇ ਦਾ ਹੈ ਔਰ ਰਸਤੇ ਦੇ ਵਿੱਚ ਬੜਾ ਹੀ ਔਖਾਈਆਂ ਆਉਣਗੀਆਂ,
ਸ਼੍ਰਮ ਆਦਿਕ ਤੇ ਸਭਨ ਕਨੇਰਾ,
ਬੜਾ ਹੀ ਥਕਾਵਟ ਆਦਿਕ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਖਾਣ ਪਾਨ ਬਿਨ ਸਮੈ ਸੋਹਤ,
ਔਰ ਬੇਟਾ ਰਸਤੇ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਪ੍ਰਸ਼ਾਦਾ ਛਕਾਂਗੇ ਕਿ ਨਹੀਂ ਛਕਾਂਗੇ, ਭਾਵ ਕਿਸੇ ਵੀ ਚੀਜ਼ ਦਾ ਸਮਾਂ ਨਹੀਂ ਹੋਵੇਗਾ।
ਜਤ ਪ੍ਰਤ ਚਲਬੋ ਰਵੀ ਉਦੋਤ,
ਚਾਹੇ ਸੂਰਜ ਚੜਿਆ ਹੋਵੇ, ਸ਼ਿਖਰ ਦੁਪਹਿਰਾ ਹੋਵੇ ਜਾਂ ਸਵੇਰ ਸਵੇਰ ਦਾ ਠੰਡਾ ਸਮਾਂ ਹੋਵੇ, ਪੁੱਤਰ ਲਗਾਤਾਰ ਨਿਰੰਤਰ ਸਫ਼ਰ ਕਰਨਾ ਪਵੇਗਾ।
ਲਘੂ ਸਰੀਰ ਇਸ ਲਾਇਕ ਨਹੀਂ।
ਪਰ ਪੁੱਤਰ ਤੇਰਾ ਸਰੀਰ ਬੜਾ ਹੀ ਸੁਕੋਮਲ ਹੈ, ਬੜਾ ਨਾਜ਼ੁਕ ਹੈ, ਤੇਰਾ ਸਰੀਰ ਇਨ੍ਹਾਂ ਕਸ਼ਟਾਂ ਦੇ ਯੋਗ ਨਹੀਂ।
ਹਿੱਲੋ ਮਿਲੋ ਬਾਲਕਨ ਮਾਹੀ,
ਇਸ ਵਕਤ ਜੇ ਕੁਛ ਕਰਨਾ ਹੈ ਤੇ ਬੇਟਾ ਜਾ ਕੇ ਆਪਣੇ ਨਾਲ ਦੇ ਸੰਗੀ ਸਾਥੀਆਂ ਨਾਲ ਖੇਡਣਾ ਕਰੋ।
ਮਨ ਭਾਵਤ ਕਰ ਖਾਨ ਰੁਪਾਨ,
ਔਰ ਬੇਟਾ ਜੋ ਵੀ ਚੰਗਾ ਲੱਗੇ ਉਸ ਨੂੰ ਛਕੋ।
ਬ੍ਰਦਾ ਦੇਹ ਬਲ ਹੋਏ ਮਾਨ,
ਔਰ ਜਦੋਂ ਸਮਾਂ ਪਾ ਕੇ ਤੁਹਾਡਾ ਇਹ ਨਾਜ਼ੁਕ ਸਰੀਰ ਇੱਕ ਸਮਾਂ ਹੋਏਗਾ ਰਿਸ਼ਟ ਪੁਸ਼ਟ ਹੋ ਜਾਏਗਾ, ਬਲਵਾਨ ਹੋਵੋਗੇ।
ਜਬ ਸੰਭਾਲੋ ਸ਼ਰਮ ਸਹਾਰੋ,
ਜਦੋਂ ਤੁਹਾਨੂੰ ਸੋਝੀ ਆਊਗੀ, ਸਰੀਰ ਚੰਗਾ ਤੰਦਰੁਸਤ ਹੋਵੇਗਾ,
ਤਬ ਇਹ ਤੋਤ ਤੇ ਦੇਸ਼ ਪਧਾਰੋ,
ਫਿਰ ਜਿੱਥੇ ਜੀ ਚਾਹੇ ਬੇਟਾ ਉੱਥੇ ਹੀ ਚਲੇ ਜਾਣਾ।
ਨਾਮ ਗਬਨ ਗਨਮ ਹੈ ਨਿਜ ਪੁਰ ਆਨੰਦ,
ਔਰ ਬੇਟਾ ਇਸ ਵਕਤ ਅਸੀਂ ਆਪਣੇ ਉਸ ਆਨੰਦਪੁਰ ਵਾਲੇ ਨਗਰ ਵਿੱਚ ਚੱਲੇ ਹਾਂ ਜਿਹੜਾ ਕਿ ਸਦਾ ਹੀ ਆਨੰਦਾਂ ਦੀ ਪੁਰੀ ਹੈ, ਆਨੰਦ ਦੇਣ ਵਾਲਾ ਹੈ।
ਕਰੈ ਬਸਾਵਨ ਭਲੇ ਬਿਲੰਦ,
ਜਿਸ ਨੂੰ ਕਿ ਹੁਣ ਜਾ ਕੇ ਦੁਬਾਰਾ ਆਬਾਦ ਕਰਦੇ ਹਾਂ, ਵਸਾਉਂਦੇ ਹਾਂ।
ਪਠੈ ਪੱਤ੍ਰਿਕਾ ਸਕਲ ਬ੍ਰਤੰਤ,
ਔਰ ਜਿਸ ਵਕਤ ਪੁੱਤਰ ਆਪ ਜੀ ਨੂੰ ਉਥੋਂ ਸੁਨੇਹਾ ਅਸੀਂ ਭੇਜਾਂਗੇ, ਲਿਖ ਕੇ ਇੱਕ ਚਿੱਠੀ ਭੇਜਾਂਗੇ,
ਤਬ ਸੁਧ ਜਾਣੋ ਸ਼੍ਰੇ ਅਮਤੰਤ,
ਉਸ ਵਕਤ ਜਾਣ ਲੈਣਾ ਮੇਰੀ ਇਸ ਗੱਲ ਨੂੰ।
ਸੁਖ ਦਾ ਅਸਵਾਰੀ ਪਰ ਹੋਇ ਕੈ,
ਫਿਰ ਪੁੱਤਰ ਜੀ ਵਧੀਆ ਅਸਵਾਰੀ ਦੇ ਉੱਪਰ ਜਿੱਥੇ ਕੇ ਸੁਖ ਹੀ ਸੁਖ ਹੋਵੇ,
ਆਵੋ ਤਿਤ ਦਿਸ਼ ਮੋਦ ਉਪੈ ਕੈ,
ਬੜੇ ਹੀ ਖੁਸ਼ੀ ਖੁਸ਼ੀ ਸ਼੍ਰੀ ਆਨੰਦਪੁਰ ਸਾਹਿਬ ਆ ਜਾਣਾ।
ਸੁਣ ਕਰ ਬਹੁਰ ਪਿਤਾ ਸੰਗ ਪਖ,
ਸਾਹਿਬ ਜਾਦਿਆਂ ਨੇ ਜਦੋਂ ਇਹ ਵਾਲੇ ਬਚਨ ਸੁਣੇ, ਫਿਰ ਦੁਬਾਰਾ ਬੜੇ ਹੀ ਪ੍ਰੇਮ ਦੇ ਨਾਲ, ਬੜੇ ਹੀ ਮਿੱਠ ਬੋਲੜੇ ਸੁਭਾਅ ਨੂੰ ਵਰਤਦੇ ਹੋਏ ਸਾਹਿਬਜ਼ਾਦੇ ਬਚਨ ਕਰਨ ਲੱਗੇ।
ਹਮ ਪ੍ਰਤੀਖ ਨਾਰਾਵਰ ਰੱਖੈ,
ਪਿਤਾ ਜੀਓ ਮੈਂ ਸਦਾ ਆਪ ਦੇ ਰਾਹ ਦੀ ਉਡੀਕ ਕਰਾਂਗਾ, ਸਦਾ ਮੈਂ ਆਪ ਦੇ ਵੱਲੋਂ ਆਉਣ ਵਾਲੇ ਸੁਨੇਹੇ ਦੀ ਉਡੀਕ ਦੇ ਵਿੱਚ ਰਹਾਂਗਾ।
ਪਠੋ ਪੱਤ੍ਰਿਕਾ ਤੂਰਨ ਜਾਏ,
ਪਿਤਾ ਜੀ ਮੇਰੀ ਬੇਨਤੀ ਹੈ ਉੱਥੇ ਜਾ ਕੇ ਜਲਦੀ ਹੀ ਮੈਨੂੰ ਚਿੱਠੀ ਭੇਜ ਦੇਣਾ।
ਤਬ ਇਸ ਪੁਰ ਤੇ ਚਲਬੋ ਪਾਏ,
ਉਸ ਵਕਤ ਫਿਰ ਮੇਰਾ ਇੱਥੋਂ ਚੱਲਣਾ ਚੰਗਾ ਹੋਏਗਾ, ਭਾਵ ਫਿਰ ਮੈਂ ਜਲਦੀ ਨਾਲ ਆਪ ਜੀ ਦੇ ਕੋਲ ਪਹੁੰਚ ਜਾਵਾਂਗਾ।
ਨਾ ਤਾਂ ਹਮ ਤੁਮਰੇ ਅਬੈ ਪਿਸ਼ਾਰੀ,
ਨਹੀਂ ਤੇ ਪਿਤਾ ਜੀ ਜੇ ਤੁਹਾਡਾ ਸੁਨੇਹਾ ਨਹੀਂ ਆਉਂਦਾ ਤੇ ਮੇਰਾ ਜੀ ਕਰਦਾ ਹੈ।
ਕਰ ਰੱਖਾਂਗੇ ਸਭ ਬਿਦ ਤਿਆਰੀ,
ਅਸੀਂ ਤਿਆਰੀ ਪੂਰੀ ਕਰਕੇ ਰੱਖਾਂਗੇ, ਭਾਵ ਜਲਦੀ ਹੀ ਸੁਨੇਹਾ ਭੇਜ ਦੇਣਾ।
ਚਲੇ ਆਏ ਬਿਨ ਪਾਤੀ ਪਿਖੈ,
ਤੇ ਜੇ ਚਿੱਠੀ ਨਾ ਆਪ ਜੀ ਦੀ ਆਈ, ਕੋਈ ਸੁਨੇਹਾ ਨਾ ਆਇਆ, ਤੇ ਬਿਨਾ ਹੀ ਸੁਨੇਹੇ ਤੋਂ ਮੈਂ ਤੁਹਾਡੇ ਪਿੱਛੇ ਆ ਜਾਵਾਂਗਾ।
ਦੇਸ਼ ਪਿਖਨ ਚਾਹਤ ਚਿਤ ਬਿਖੈ,
ਕਿਉਂਕਿ ਮੇਰੇ ਹਿਰਦੇ ਦੇ ਵਿੱਚ ਬੜੀ ਹੀ ਜ਼ਿਆਦਾ ਚਾਹ ਇੱਛਾ ਹੈ ਕਿ ਜਾ ਕੇ ਮੈਂ ਆਪਣਾ ਉਸ ਨਗਰ ਨੂੰ, ਉਸ ਦੇਸ਼ ਨੂੰ ਵੇਖ ਲਵਾਂ।
ਕਹਿਓ ਨਾ ਤੁਮਰੋ ਜਾਤ ਮਿਟਾਵੋ,
ਪਰ ਪਿਤਾ ਜੀ ਆਪ ਜੀ ਦਾ ਕਹਿਆ ਵੀ ਮੈਂ ਮੋੜ ਨਹੀਂ ਸਕਦਾ।
ਨਾ ਹਿਤ ਸਾਥ ਚਲਨ ਮਨ ਪਾਇਓ,
ਨਹੀਂ ਤੇ ਮੇਰਾ ਤੇ ਜੀ ਕਰਦਾ ਸੀ ਕਿ ਆਪ ਜੀ ਦੇ ਨਾਲ ਹੀ ਮੈਂ ਪੰਜਾਬ ਵੱਲ ਜਾਵਾਂ, ਪਰ ਆਪ ਦੇ ਹੁਕਮ ਨੂੰ ਮੰਨਦੇ ਹੋਏ ਮੈਨੂੰ ਇੱਥੇ ਹੀ ਸ਼੍ਰੀ ਪਟਨਾ ਨਗਰ ਸਾਹਿਬ ਵਿਖੇ ਰਹਿਣਾ ਪਵੇਗਾ।
ਇਤਿਆਦਿਕ ਸੁਤ ਪਿਤ ਬਹੁ ਬਾਤ,
ਕਵੀ ਸੰਤੋਖ ਸਿੰਘ ਜੀ ਉਸ ਵਕਤ ਦੇ ਸਾਰੇ ਬਿਰਤਾਂਤ ਨੂੰ ਆਪਣੀ ਕਲਮ ਰਾਹੀਂ ਕਹਿ ਰਹੇ ਹਨ ਕਿ ਇੱਥੇ ਤੱਕ ਜੋ ਪਿਤਾ ਔਰ ਪੁੱਤਰ ਦਾ ਆਪਸੀ ਸੰਵਾਦ ਹੋਇਆ, ਆਪਸੀ ਵਾਰਤਾਲਾਪ ਹੋਈ,
ਕਰਤ ਭਏ ਗੁਪਤ ਜੋ ਬਖਿਆਤ,
ਜੋ ਵੀ ਗੁਪਤ ਸੀ ਭਾਵ ਜੋ ਵੀ ਸ਼੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਸੀ, ਉਹਨਾਂ ਨੇ ਆਪਣੇ ਸਾਹਿਬਜ਼ਾਦਿਆਂ ਸਾਹਮਣੇ ਵਿਖਿਆਤ ਕੀਤਾ, ਪ੍ਰਗਟ ਕੀਤਾ, ਭਾਵ ਇਸ ਤਰ੍ਹਾਂ ਆਪਸੀ ਵਿਰਤੰਤ ਜੋ ਹਨ ਹੁੰਦੇ ਰਹੇ।
ਹੁਣ ਸਭ ਸੰਗਤ ਸੰਗ ਉਚਾਰਾ,
ਉਸ ਤੋਂ ਬਾਅਦ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਰੀ ਸਾਧ ਸੰਗਤ ਪ੍ਰਤੀ ਉਪਦੇਸ਼ ਦਿੱਤਾ,
ਸਿਮਰੋ ਸਤਨਾਮ ਸੁਖ ਪਾਰਾ,
ਕਿ ਸਾਧ ਸੰਗਤ ਜੀਓ ਸਾਰੇ ਉਸ ਪ੍ਰਭੂ ਦੇ ਸਤਿਗੁਰੂ ਦੇ ਨਾਮ ਨੂੰ ਜਪੋ, ਕਿਉਂਕਿ ਸੁਖ ਪਾਰਾ ਇਹਦੇ ਵਿੱਚੋਂ ਬੜਾ ਹੀ ਵੱਡਾ ਸੁਖ ਪ੍ਰਾਪਤ ਹੁੰਦਾ ਹੈ।
ਬਾਲਕ ਗੁਰ ਜਬ ਲਓ ਤੁਮ ਪਾਸ,
ਹੁਣ ਇੱਥੇ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਮੈਂ ਜਦੋਂ ਇੱਥੋਂ ਤੁਰ ਜਾਵਾਂਗਾ, ਪਰ ਜੋ ਇਹ ਬਾਲਕ ਗੁਰੂ ਹੈ ਭਾਵ ਜੋ ਸਾਹਿਬਜ਼ਾਦੇ ਆਪ ਜੀ ਦੇ ਕੋਲ ਹਨ,
ਚਾਚੋ ਪੂਰਨ ਕੀਜੈ ਆਸ,
ਜੋ ਵੀ ਇਨ੍ਹਾਂ ਦੇ ਕੋਲੋਂ ਆਪ ਜੀ ਮੰਗੋਗੇ, ਅਰਦਾਸ ਕਰੋਗੇ, ਬੇਨਤੀ ਕਰੋਗੇ, ਉਹ ਤੁਰੰਤ ਆਪ ਜੀ ਦੀ ਪੂਰੀ ਹੋਵੇਗੀ।
ਨਿਤ ਪ੍ਰਤੀ ਦਰਸੋ ਪਾਵਨ ਹੋਵੋ,
ਨਿਤ ਪ੍ਰਤੀ ਹਰ ਰੋਜ ਇਨ੍ਹਾਂ ਦੇ ਦਰਸ਼ਨ ਜਦੋਂ ਕਰੋਗੇ ਤੇ ਦਰਸ਼ਨ ਕਰਨ ਦੇ ਨਾਲ ਤੁਸੀਂ ਪਾਵਨ ਪਵਿੱਤਰ ਹੋ ਜਾਓਗੇ। ਹੁਣ ਗੱਲ ਇੱਥੇ ਆਈ ਹੈ ਦਰਸ਼ਨ ਕਰਨ ਦੀ ਔਰ ਦਰਸ਼ਨ ਨਾਲ ਪਵਿੱਤਰ ਹੋ ਜਾਈਦਾ। ਬੜੀ ਵਿਲੱਖਣ ਗੱਲ ਹੈ ਕਿ ਇਸ਼ਨਾਨ ਕਰਿਆ ਤੇ ਹੈ ਸੀ ਕਿ ਸਰੀਰ ਦੇ ਉੱਤੇ ਜਲ ਪਾਇਆ, ਜਿਤਨੀ ਸਰੀਰ ਦੀ ਮੈਲ ਸੀ ਉਹ ਉਤਰ ਗਈ, ਪਰ ਦਰਸ਼ਨ ਕਰਨ ਦੇ ਨਾਲ ਤੁਸੀਂ ਨਿਰਮਲ ਹੋਵੋਗੇ, ਸਵੱਛ ਹੋਵੋਗੇ, ਕਿਵੇਂ ਹੋ ਸਕਦਾ? ਕਿਉਂਕਿ ਸਰੀਰ ਦੇ ਉੱਤੇ ਜਿਹੜੀ ਮੈਲ ਲੱਗੀ ਹੈ, ਬਸਤਰਾਂ ਦੇ ਉੱਤੇ ਦੀ ਮੈਲ, ਉਹ ਲਾਉਂਦੀ ਹੈ ਸਾਬਣ ਔਰ ਪਾਣੀ, ਪਰ ਜਿਹੜਾ ਮਨ ਮੈਲਾ ਹੋ ਜਾਂਦਾ ਹੈ ਉਹ ਜਦੋਂ ਸਾਹਿਬ ਪਾਤਸ਼ਾਹ ਦੇ ਆ ਕੇ ਇਨਸਾਨ ਦੀਦਾਰ ਕਰਦਾ ਹੈ। ਗੁਰੂ ਅਜਿਹੀ ਸ਼ਕਤੀ ਹੈ, ਅਜਿਹੀ ਤਾਕਤ, ਜਦੋਂ ਸਤਿਗੁਰਾਂ ਦੇ ਉਪਦੇਸ਼ ਇਨਸਾਨ ਸ਼੍ਰਵਣ ਕਰਦਾ ਹੈ ਤੇ ਉਹ ਉਪਦੇਸ਼ ਅਜਿਹੇ ਨੇ ਜੋ ਕਿ ਹਿਰਦੇ ਦੀ ਭਾਵਨਾ ਨੂੰ ਸਾਫ ਕਰ ਦਿੰਦੇ ਨੇ, ਹਿਰਦੇ ਦੀ ਮੈਲ ਦੀ ਨਿਵਿਰਤੀ ਕਰ ਦਿੰਦੇ ਹਨ। ਸੋ ਇਸ ਕਰਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਕਿ ਹੁਣ ਸ੍ਰੀ ਪਟਨਾ ਨਗਰ ਸਾਹਿਬ ਤੋਂ ਪੰਜਾਬ ਦੇਸ਼ ਨੂੰ ਰਵਾਨਾ ਹੋਣ ਲੱਗੇ ਹਨ ਔਰ ਤੁਰਨ ਲੱਗਿਆਂ ਸਾਧ ਸੰਗਤ ਪ੍ਰਤੀ ਉਪਦੇਸ਼ ਕਰਦੇ ਹਨ ਕਿ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨਾ, ਜਦੋਂ ਦਰਸ਼ਨ ਕਰੋਗੇ ਉਸ ਵਕਤ ਕੀ ਹੋਏਗਾ ਕਿ ਤੁਹਾਡੇ ਹਿਰਦੇ ਦੀ ਭਾਵਨਾਵਾਂ ਪੂਰੀਆਂ ਹੋਣਗੀਆਂ ਔਰ ਇਹਨਾਂ ਦਾ ਦਰਸ਼ਨ ਕਰਨ ਦੇ ਨਾਲ ਹਿਰਦਾ ਜੋ ਹੈ ਸਵੱਛ ਔਰ ਨਿਰਮਲ ਹੋ ਜਾਵੇਗਾ।
ਵਿਘਨ ਅਨੇਕ ਰੀਤ ਕੇ ਖੋਵੋ,
ਔਰ ਦਰਸ਼ਨ ਕਰਨ ਦੇ ਨਾਲ ਕਈ ਤਰੀਕੇ ਦੇ ਵਿਘਨ ਜਿਹੜੇ ਕਸ਼ਟ ਨੇ ਉਹ ਦੂਰ ਹੋ ਜਾਣਗੇ।
ਕੀਰਤ ਕਰੋ ਸੁਣੋ ਅਗ ਜੈ ਹੈ,
ਔਰ ਜਦੋਂ ਇਹਨਾਂ ਦੀ ਕੀਰਤੀ, ਇਹਨਾਂ ਦੇ ਸੁਜਸ ਨੂੰ, ਸ੍ਰੇਸ਼ਟ ਜਸ ਨੂੰ ਸ਼੍ਰਵਣ ਕਰੋਗੇ ਉਸ ਵਕਤ ਆਨੰਦ ਭਰਪੂਰ ਹੋ ਜਾਵੋਗੇ।
ਨਾਮ ਔਰ ਮੁਕਤੀ ਹੋਇ,
ਔਰ ਜਦੋਂ ਤੁਹਾਡੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਮੁਕਤੀ ਹੋ ਜਾਏਗੀ। ਵੇਖੋ ਕੈਸਾ ਤਰੀਕਾ ਹੈ ਸਤਿਗੁਰੂ ਪਾਤਸ਼ਾਹ ਦਾ। ਪਹਿਲਾਂ ਕਿਰਪਾ ਕੀਤੀ ਕਿ ਤੁਸੀਂ ਜਦੋਂ ਦਰਸ਼ਨ ਕਰੋਗੇ ਤੁਹਾਡਾ ਮਨ ਸਵੱਛ ਹੋਏਗਾ, ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਗੁਣ ਗਾਓਗੇ ਤੁਹਾਡੇ ਅੰਦਰ ਆਨੰਦ ਆਏਗਾ, ਫਿਰ ਜਦੋਂ ਨਾਮ ਜਪੋਗੇ ਉਸ ਵਕਤ ਮੁਕਤੀ ਹੋਏਗੀ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਪਤਾ ਹੈ ਕਿ ਇਨਸਾਨ ਦਾ ਹਿਰਦਾ ਕੈਸਾ ਹੈ, ਕਿਹੜਾ ਉਪਦੇਸ਼ ਕਦੋਂ ਦੇਣਾ ਹੈ। ਹੁਣ ਨਾਮ ਦਾ ਕੰਮ ਵੀ ਹੈ ਸ਼ਾਂਤੀ ਪ੍ਰਦਾਨ ਕਰਨਾ ਔਰ ਨਾਲ ਦੀ ਨਾਲ ਮੁਕਤੀ ਦੇਣਾ, ਪਰ ਇੱਕ ਉੱਚੀ ਸਟੇਜ ਦੀ ਗੱਲ ਹੈ। ਜਦੋਂ ਇਨਸਾਨ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਬੇਸ਼ੱਕ ਗੁਰੂ ਕੀ ਮੂਰਤ ਨੂੰ ਵੇਖ ਕੇ ਉਹਨੂੰ ਪਿਆਰ ਹੁੰਦਾ ਹੈ ਸਤਿਗੁਰੂ ਨਾਲ। ਸਤਿਗੁਰੂ ਨਾਲ ਪਿਆਰ ਜਿਹੜਾ ਹੈ ਉਸ ਨੂੰ ਅੱਗੇ ਤੋਰਦਾ ਹੈ, ਫਿਰ ਉਸ ਪਿਆਰੇ ਗੁਰੂ ਦੇ ਉਪਦੇਸ਼ ਨੂੰ ਇਹ ਮੰਨਣਾ ਕਰਦਾ ਹੈ। ਗੁਰੂ ਕਹੇਗਾ ਝੂਠ ਨਹੀਂ ਬੋਲਣਾ, ਸਤ ਬਚਨ। ਹੁਣ ਉਹ ਝੂਠ ਕਿਉਂ ਨਹੀਂ ਬੋਲਦਾ? ਇਸ ਕਰਕੇ ਕਿ ਜਿਸ ਗੁਰੂ ਨੂੰ ਮੈਂ ਪਿਆਰ ਕਰਦਾ ਇਹ ਉਹਦਾ ਹੁਕਮ ਹੈ। ਬੜੇ ਅਜਿਹੇ ਪ੍ਰਮਾਣ ਨੇ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਜਦੋਂ ਗੁਰੂ ਕੇ ਪਿਆਰ ਦੇ ਵਿੱਚ ਹੀ ਲੱਗ ਕੇ ਬੇਸ਼ੱਕ ਇਨਸਾਨ ਆਪਣੇ ਉਸ ਸਤਿਗੁਰੂ ਦੇ ਹੁਕਮ ਚ ਰਹਿ ਗਿਆ ਤੇ ਉਹਦੇ ਤੇ ਕਿਰਪਾ ਹੋਈ। ਸੋ ਅਰਜ਼ ਕਰਾਂ ਗੁਰੂ ਕਾ ਹੁਕਮ ਮੰਨੇਗਾ, ਮਨ ਕਿਸੇ ਕਾਇਮ ਹੋ ਜਾਏਗਾ, ਕਿਸੇ ਸਟੇਜ ਤੇ ਪਹੁੰਚੇਗਾ, ਉੱਥੇ ਆ ਕੇ ਜਦੋਂ ਨਾਮ ਜਪਿਆ ਗਿਆ ਮੁਕਤੀ ਹੋਏਗੀ। ਸੋ ਕਿਵੇਂ ਸਤਿਗੁਰੂ ਜੀ ਹੋਰ ਕਿਰਪਾ ਕਰਨਗੇ, ਸਾਧ ਸੰਗਤ ਤੇ ਬਖਸ਼ਿਸ਼ ਹੋਏਗੀ, ਉਹ ਕੱਲ ਆਪ ਜੀ ਦੇ ਚਰਨਾਂ ਚ ਅਰਜ਼ਾਂ ਕਰਾਂਗੇ। ਹੋਈਆਂ ਭੁੱਲਾਂ ਦੀ ਮੁਆਫੀ ਦੇਣਾ, ਸਾਹਿਬ ਪਾਤਸ਼ਾਹ ਨੂੰ ਧੰਨ ਕਹੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।